ਚੌਪਈ ਤਜੋ ਤਾਮਸੀ ਬ੍ਰਿਤੀ ਦੁਖਾਰੇ ਕਰੋ ਭਗਤ ਕਰਤਾਰ ਸੁਖਾਰੇ ਸੁਨਤ ਸ਼ਰੋਣ ਹੋ ਮੈਂ ਤਜ ਬੁਲਾ ਅਬ ਹੋ ਤੁਮ ਅਨਸਾਰ ਅਡੁਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਕੇ ਸਭ ਦੁੱਖ ਨਿਵਾਰਨ ਕੋ ਭਵਤਾਰਨ ਕੋ ਜਗ ਪੀਤਰ ਆਏ ਜਗ ਜੀਰਨ ਸਾਧਨ ਦੂਰ ਕਰੇ ਦ੍ਰਿੜ ਸਾਧਨ ਰਾਮਹਿ ਨਾਮ ਬਤਾਏ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਲਈ ਪਾਪੀਆਂ ਦਾ ਬੇੜਾ ਬੰਨੇ ਲਾਉਣ ਵਾਸਤੇ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਹਰ ਰੂਪ ਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆਏ ਔਰ ਉਹਨਾਂ ਨੇ ਆ ਕੇ ਭਗਤੀ ਦਾ ਮਾਰਗ ਦੱਸਿਆ ਬੈਰਾਗ ਯੋਗ ਗਿਆਨ ਭਗਤੀ ਇਹ ਸਭ ਮੁਕਤੀ ਦੇ ਸਾਧਨ ਹਨ ਪਰ ਕਲਯੁਗ ਦੇ ਸਮੇਂ ਵਿੱਚ ਭਗਤੀ ਸਿਮਰਨ ਨੂੰ ਮਹਾਰਾਜ ਨੇ ਪਹਿਲ ਦਿੱਤੀ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਕਿਉਂਕਿ ਜੋ ਗਿਆਨ ਹੈ ਇਹ ਮੁਕਤੀ ਦਾ ਮੁੱਖ ਸਾਧਨ ਹੈ ਪਰ ਗਿਆਨ ਭਗਤੀ ਤੋਂ ਬਿਨਾਂ ਹੰਕਾਰ ਦਾ ਕਾਰਨ ਬਣ ਜਾਂਦਾ ਬਹੁਤੇ ਗਿਆਨੀ ਪੁਰਸ਼ ਮੈਂ ਪਰਮਾਤਮਾ ਹਾਂ ਮੈਂ ਬ੍ਰਹਮ ਹਾਂ ਐਸਾ ਕਹਿ ਕੇ ਭਰਮ ਵਿੱਚ ਪੈ ਗਏ ਸੁਤੰਤਰ ਹੋ ਗਏ ਪਾਪਾਂ ਵਾਲੇ ਪਾਸੇ ਬਿਰਤੀ ਚਲੀ ਗਈ ਫੇਰ ਪਤਨ ਹੋ ਗਿਆ ਕਹਿੰਦੇ ਜਿਵੇਂ ਕਿਸੇ ਬੰਦੇ ਨੂੰ ਟੀਬੀ ਹੋਈ ਹੋਵੇ ਖਈ ਰੋਗ ਕਹਿੰਦੇ ਆ ਛਾਤੀ ਦੇ ਫੇਫੜਿਆਂ ਵਿੱਚ ਬਲਗਮ ਹੋ ਜਾਣੀ ਕਫ ਹੋ ਜਾਣੀ ਉਹਨੂੰ ਖਈ ਰੋਗ ਵੀ ਕਹਿ ਦਿੰਦੇ ਆ ਟੀਬੀ ਵੀ ਕਹਿ ਦਿੰਦੇ ਜਿਹੜੇ ਬੰਦੇ ਨੂੰ ਉਹ ਰੋਗ ਹੋਵੇ ਉਹਨੂੰ ਘਿਓ ਪਿਆ ਦੇਈਏ ਤੇ ਉਹ ਰੋਗ ਉਹਦਾ ਜ਼ਿਆਦਾ ਵੱਧ ਜਾਂਦਾ ਉਹਦੀ ਬਲਗਮ ਉਹਦੀ ਕਫ ਵੱਧ ਜਾਂਦੀ ਹੈ ਉਹਦੀ ਮੌਤ ਵੀ ਹੋ ਸਕਦੀ ਹੈ ਜਿਹਨੂੰ ਅੱਗੇ ਹੀ ਹੋਮੈ ਦਾ ਰੋਗ ਲੱਗਾ ਹੋਮੈ ਰੋਗ ਮਨੁੱਖ ਕੋ ਦੀਨਾ ਸੰਸਾਰ ਵਿੱਚ ਆਪਾਂ ਸਾਰੇ ਹੋਮੈ ਦੇ ਰੋਗੀ ਹਾਂ ਮਹਾਰਾਜ ਨੇ ਸਾਰਾ ਨਿਰਣਾ ਕੀਤਾ ਆਸਾ ਦੀ ਵਾਰ ਚ ਹੋਮ ਵਿੱਚ ਆਇਆ ਹੋਮ ਵਿੱਚ ਗਿਆ ਹੋਮ ਵਿੱਚ ਜੰਮਿਆ ਹੋਮ ਵਿੱਚ ਮੂਆ ਹੋਮ ਵਿੱਚ ਦਿੱਤਾ ਹੋਮ ਵਿੱਚ ਲਿਆ ਹੋਮ ਵਿੱਚ ਖੱਟਿਆ ਹੋਮ ਵਿੱਚ ਗਿਆ ਹੋਮ ਵਿੱਚ ਸਚਿਆਰ ਕੁੜਿਆਰ ਹੋਮ ਵਿੱਚ ਪਾਪ ਪੁੰਨ ਵਿਚਾਰ ਪਾਪ ਪੁੰਨ ਦੀ ਵਿਚਾਰ ਵੀ ਹੋਮੈ ਜੀ ਹੋ ਰਹੀ ਹੈ ਹੋਮੈ ਤੋਂ ਉੱਪਰ ਹੋ ਕੇ ਤੇ ਇਹ ਫੁਰਨਾ ਰਹਿੰਦਾ ਹੀ ਨਹੀਂ ਹੋਮ ਵਿੱਚ ਹੱਸਾ ਹੋਮ ਵਿੱਚ ਰੋਵੈ ਹੱਸਣਾ ਰੋਣਾ ਵੀ ਮੈਂ ਕਰਕੇ ਹੀ ਹੈ ਜਿੰਨਾ ਪਸਾਰਾ ਹੈ ਹੋਮੈ ਦਾ ਸੰਸਾਰ ਵਿੱਚ ਉਹਦੇ ਵਿੱਚ ਸਾਧ ਸੰਗਤ ਜੀ ਜੇ ਨਾਲ ਮੈਂ ਬ੍ਰਹਮ ਹਾਂ ਇਹ ਗਿਆਨ ਲੋਕਾਂ ਨੂੰ ਦਿੱਤਾ ਜਾਵੇ ਇਕੱਲਾ ਹੀ ਤਾਂ ਬਹੁਤੇ ਲੋਕ ਜਿਹੜੇ ਹਨ ਉਹਦਾ ਸਾਧ ਉਪਯੋਗ ਨਹੀਂ ਕਰ ਸਕਣਗੇ ਟੀਬੀ ਦੇ ਮਰੀਜ਼ਾਂ ਵਾਲੀ ਹਾਲਤ ਹੋਵੇਗੀ ਕਿ ਜਿਵੇਂ ਉਹਨਾਂ ਦੀ ਘਿਓ ਖਾ ਕੇ ਆਉਂਦੀ ਹੈ ਫਿਰ ਸਿਆਣਾ ਵੈਦ ਘਿਓ ਖਵਾਉਣ ਵਾਸਤੇ ਨਾਲ ਮਿਸ਼ਰੀ ਪਾ ਦਿੰਦਾ ਉਹ ਜਿਹੜੀ ਮਿਸ਼ਰੀ ਹੈ ਉਹਨੂੰ ਨੁਕਸਾਨ ਨਹੀਂ ਕਰਦੀ ਹੋਣ ਦਿੰਦੀ ਘਿਓ ਨੂੰ ਵੀ ਹਜ਼ਮ ਕਰ ਦਿੰਦੀ ਹੈ ਅਤੇ ਮਿਸ਼ਰੀ ਉਹਦਾ ਰੋਗ ਵੀ ਘਟਾ ਦਿੰਦੀ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਮਹਾਰਾਜ ਪਰਮੇਸ਼ਰ ਅਵਤਾਰ ਗੁਰੂ ਨਾਨਕ ਦੇਵ ਜੀ ਨੇ ਗਿਆਨ ਦੇ ਨਾਲ ਨਾਲ ਭਗਤੀ ਰੂਪੀ ਮਿਸ਼ਰੀ ਵੀ ਪਾ ਦਿੱਤੀ ਵੀ ਭਗਤੀ ਦੀ ਮਿਸ਼ਰੀ ਨਾਲ ਹੋਮੈ ਦਾ ਰੋਗ ਨਹੀਂ ਵਧੇਗਾ ਮੈਂ ਤੇਰਾ ਦਾਸ ਹਾਂ ਮੈਂ ਤੇਰਾ ਸੇਵਕ ਹਾਂ ਮੈਂ ਨੀਚ ਹਾਂ ਮੈਂ ਅਨਾਥ ਹਾਂ ਮੈਂ ਨਿਮਾਣਾ ਹਾਂ, ਮੈਂ ਨਿਤਾਣਾ ਹਾਂ, ਮਹਾਰਾਜ ਮੇਰਾ ਤੇਰੇ ਤੋਂ ਬਿਨਾਂ ਕੋਈ ਆਸਰਾ ਨਹੀਂ। ਇੱਦਾਂ ਦੇ ਸ਼ਬਦ ਗੁਰਬਾਣੀ 'ਚ ਹਜ਼ਾਰਾਂ ਹੀ ਲਿਖ ਦਿੱਤੇ। ਹੁਣੇ ਹੁਣੇ ਸੁਣ ਰਹੇ ਸੀ ਨਾ ਆਪ ਜੀ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ, ਕਿਉਂ ਨਾ ਮਰੀਜ਼ੈ ਰੋਏ ਜਾਂ ਲਗ ਚਿੱਤ ਨਾ ਆਵੇ। ਇਹ ਭਗਤੀ ਦੇ ਸ਼ਬਦ ਨੇ ਸਾਰੇ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਇਹ ਭਗਤੀ ਦੇ ਸ਼ਬਦ ਨੇ। ਹਮ ਮੈਲੇ ਤੂੰ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੂੰ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ, ਨੀਕੋ ਠਾਕੁਰ ਦੇਸ। ਇਹ ਸਭ ਭਗਤੀ ਪ੍ਰਕਰਣ ਹੈ। ਗੁਰਬਾਣੀ ਵਿੱਚ ਬੈਰਾਗ ਦੇ ਸ਼ਬਦ ਵੀ ਨੇ, ਗੁਰਬਾਣੀ 'ਚ ਪ੍ਰੇਮ ਦੇ ਸ਼ਬਦ ਵੀ ਨੇ, ਗੁਰਬਾਣੀ ਦੇ ਵਿੱਚ ਗਿਆਨ ਵਾਲੇ ਸ਼ਬਦ ਵੀ ਨੇ। ਪਰ ਭਗਤੀ ਨਾਲ ਮਹਾਰਾਜ ਨੇ ਸਭ ਥਾਵਾਂ 'ਤੇ ਰੱਖੀ ਹੈ। ਇਹ ਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡੀ ਵਡਿਆਈ ਹੈ। ਗੁਰੂ ਨਾਨਕ ਦੇਵ ਜੀ ਨੇ ਦੇਵਲੂਤ ਰਾਕਸ਼ 'ਤੇ ਕਿਰਪਾ ਕੀਤੀ, ਭਗਤੀ ਦਾ ਉਪਦੇਸ਼ ਦਿੱਤਾ, ਭਗਤੀ ਮਾਰਗ 'ਤੇ ਸਭ ਨੂੰ ਤੋਰਿਆ, ਉਹਦੀ ਰਾਕਸ਼ ਬਿਰਤੀ ਦੂਰ ਕਰ ਦਿੱਤੀ। ਮਹਾਰਾਜ ਨੇ ਤਾਮਸੀ ਬਿਰਤੀ ਜਿਹੜੀ ਹੈ, ਕ੍ਰੋਧ ਵਾਲੀ, ਗੁੱਸੇ ਵਾਲੀ ਤਾਮਸੀ ਬਿਰਤੀ, ਮਾਰ ਕਾਟ ਕਰਨ ਵਾਲੀ, ਗਰੀਬਾਂ ਦਾ ਲਹੂ ਪੀਣ ਵਾਲੀ, ਰਾਕਸ਼ਾਂ ਵਾਲੀ ਬਿਰਤੀ, ਉਹ ਸਭ ਦੂਰ ਕਰਕੇ ਨਿਰਬਲ ਕਰ ਦਿੱਤਾ, ਸ਼ੁੱਧ ਕਰ ਦਿੱਤਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਬਾਬੇ ਤਾਰੇ ਚਾਰ ਚੱਕ ਨੌ ਖੰਡ, ਪ੍ਰਿਥਵੀ ਸੱਚਾ ਟੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਕਿਵੇਂ ਤਾਰ ਰਹੇ ਹੈ ਸੁਣੋ ਪਿਆਰ ਨਾਲ। ਬਹਾਨਾ ਦੇਵਲੂਤ ਦਾ ਹੈ, ਤਾਰ ਤਾਂ ਸਾਨੂੰ ਰਹੇ ਹੈ, ਉਪਦੇਸ਼ ਤਾਂ ਸਾਂਝਾ ਸਾਰੀ ਦੁਨੀਆਂ ਲਈ ਹੈ। ਜੋ ਮਹਾਰਾਜ ਨੇ ਦੇਵਲੂਤ ਨੂੰ ਕਿਹਾ ਉਹ ਸਾਨੂੰ ਵੀ ਕਿਹਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਮਹਾਂਪੁਰਸ਼ ਕਿਸੇ ਪ੍ਰਥਾਏ ਵੀ ਬਚਨ ਕਰਦੇ, ਉਹ ਬਚਨ ਸਭ ਦੇ ਲਈ ਸਾਂਝਾ ਹੀ ਹੁੰਦਾ। ਉਹ ਮਹਾਰਾਜ ਦਾ ਉਪਦੇਸ਼ ਆਪਾਂ ਵੀ ਸੁਣੀਏ, ਪਿਆਰ ਨਾਲ ਆਖੋ ਸਤਨਾਮ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਤਜੋ ਤਾਮਸੀ ਬ੍ਰਿਤੀ ਦੁਖਾਰੀ, ਕਰੋ ਭਗਤ ਕਰਤਾਰ ਸੁਖਾਰੇ।
ਦੇਵਲੂਤ ਰਾਕਸ਼ ਨੂੰ ਮਹਾਰਾਜ ਕਹਿੰਦੇ ਤਾਮਸੀ ਬਿਰਤੀ ਛੱਡ ਦੇ ਤੇ ਪਰਮੇਸ਼ਰ ਦੀ ਭਗਤੀ ਕਰ, ਕਿਉਂਕਿ ਭਗਤੀ ਸੁਖ ਦਿੰਦੀ ਹੈ, ਤਾਮਸੀ ਬਿਰਤੀ ਦੁੱਖ ਦਿੰਦੀ ਹੈ। ਚਿੰਤਾ, ਕ੍ਰੋਧ, ਹਿੰਸਾ, ਆਸਾ, ਮਨਸਾ, ਰਾਗ, ਦੁਵੈਸ਼, ਕਾਮ, ਕ੍ਰੋਧ, ਲੋਭ, ਮੋਹੰਕਾਰ, ਈਰਖਾ, ਬਖੀਲੀ, ਨਿੰਦਾ, ਚੁਗੜੀ, ਇਹ ਤਾਮਸੀ ਬਿਰਤੀ ਦਾ ਹੀ ਪਸਾਰਾ। ਸਾਰਾ ਸਾਰਿਆਂ ਦੇ ਅੰਦਰ ਸਾਡੇ ਹੈ, ਉਹਦੇ ਕਰਕੇ ਅਸੀਂ ਸੁਖੀ ਨਹੀਂ ਹੋ ਰਹੇ। ਭਾਵੇਂ ਆਪਣੇ ਆਪਾਂ ਸਮਝੀਏ ਵੀ ਇਸੀ ਕਮਰੇ 'ਚ ਬੈਠੇ ਹਾਂ, ਬੜੇ ਸੁਖੀ ਹਾਂ, ਪਰ ਥੋੜ੍ਹਾ ਜਿਹਾ ਧਿਆਨ ਨਾਲ ਦੇਖੀਏ ਤਾਂ ਬਹੁਤ ਦੁਖੀ ਹਾਂ। ਕਿਨਾਰੇ ਹੋ ਕੇ ਦੇਖੀਏ ਨਾ, ਫਰੀਦ ਜੀ ਕਹਿੰਦੇ ਕੋਠੇ ਚੜ੍ਹ ਕੇ ਦੇਖਿਆ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਕਰੇ ਆਗ। ਉੱਚੇ ਚੜ੍ਹਨ ਦਾ ਭਾਵ ਇਹ ਹੈ ਵੀ ਬਿਰਤੀ ਉੱਚੀ ਕਰਕੇ ਦੇਖੋ ਬਈ ਅੰਦਰ ਕੀ ਹੋ ਰਿਹਾ। ਸਾਡੇ ਸਾਰਿਆਂ ਦੇ ਅੰਦਰ ਕਿਸੇ ਨੂੰ ਚਿੰਤਾ, ਕਿਸੇ ਨੂੰ ਈਰਖਾ, ਕਿਸੇ ਨੂੰ ਆਸਾ, ਕਿਸੇ ਨੂੰ ਮਨਸਾ ਸਾੜ ਰਹੀਆਂ ਨੇ। ਆਪਾਂ ਸਾਰੇ ਦੁਖੀ, ਤਾਮਸੀ ਬਿਰਤੀਆਂ ਮਹਾਰਾਜ ਕਹਿੰਦੇ ਛੱਡ ਦੇ, ਕਰਤਾਰ ਦੀ ਭਗਤੀ ਕਰ, ਇਹ ਸੁਖ ਦੇਣ ਵਾਲੀ ਹੈ।
ਸੁਣ ਤਿਸ਼ਰੋਂ ਹਉ ਮੈਂ ਤਜ ਬੋਲਾ, ਅਬ ਹੋ ਤੁਮ ਅਨੁਸਾਰ ਅਡੋਲਾ।
ਮਹਾਰਾਜ ਦੇ ਬਚਨ ਸੁਣ ਕੇ ਦੇਵਲੂਤ ਆਪਣੀ ਹਉਮੈ ਛੱਡ ਕੇ ਬੋਲਿਆ, ਕਹਿਣ ਲੱਗਾ ਹੇ ਮਹਾਰਾਜ, ਹੁਣ ਮੈਂ ਤੁਹਾਡੇ ਅਨੁਸਾਰ ਹੀ ਹੋ ਕੇ ਤੁਰਾਂਗਾ, ਤੁਹਾਡੀ ਆਗਿਆ ਦਾ ਉਲੰਘਣ ਨਹੀਂ ਕਰਾਂਗਾ, ਜਿਵੇਂ ਰੱਖੋਗੇ ਉਵੇਂ ਰਵਾਂਗਾ, ਜਿਉਂ ਤੋਰੋਗੇ ਉਵੇਂ ਤੁਰਾਂਗਾ, ਜਿਉਂ ਬੁਲਾਓਗੇ ਉਵੇਂ ਬੋਲਾਂਗਾ। ਮਹਾਰਾਜ ਮੈਂ ਆਪਣਾ ਜੀਵਨ ਗੁਰੂ ਆਸ਼ੇ ਅਨੁਸਾਰ ਜੀਵਾਂਗਾ।
ਦਰਸ਼ਨ ਕਰਤ ਪਾਪ ਮਤ ਭਾਗੇ।
ਮਹਾਰਾਜ ਤੁਹਾਡੇ ਦਰਸ਼ਨਾਂ ਨਾਲ ਹੀ ਮੇਰੇ ਪਾਪ ਵਾਲੀ ਬਿਰਤੀ ਦੂਰ ਹੋ ਗਈ। ਪਾਪ ਵਾਲੀ ਜਿਹੜੀ ਬਿਰਤੀ ਸੀ ਨਾ, ਸਾਧੂ ਉਹੀ ਹੈ ਜਿਹਦੇ ਦਰਸ਼ਨਾਂ ਨਾਲ ਪਾਪ ਬਿਰਤੀ ਨਾਸ ਹੁੰਦੀ ਹੋਵੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪੂਰਨ ਸਾਧੂ ਹਨ। ਥੰਮੇ ਕੋਏ ਨਾ ਸਾਧ ਬਿਨ ਸਾਧ ਨਾ ਦਿਸੇ ਜੱਗ ਵਿੱਚ ਕੋਆ। ਉਸ ਵੇਲੇ ਪੂਰਨ ਸਾਧੂ ਲੱਭਦਾ ਨਹੀਂ ਸੀ ਤਾਂ ਫਿਰ ਧਰਤੀ ਜਿਹੜੀ ਹੈ ਨਾ ਉਹ ਡਾਵਾਂ ਡੋਲ ਹੋਣ ਲੱਗ ਪਈ ਸੀ। ਧੌਲ ਨੇ ਧਰਤੀ ਦੇ ਥੱਲਿਓਂ ਪੁਕਾਰ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਮੇਰੇ 'ਤੇ ਭਾਰ ਬਹੁਤ ਹੋ ਗਿਆ। ਧਰਤੀ ਦੀ ਪੁਕਾਰ ਸੁਣ ਕੇ ਮਹਾਰਾਜ ਨੇ ਧੀਰਜ ਦਿੱਤਾ ਅਤੇ ਆਪ ਅਵਤਾਰ ਧਾਰ ਕੇ ਆਏ। ਦਰਸ਼ਨ ਕਰਨ ਦੇ ਨਾਲ ਜੀਵਾਂ ਦੀ ਰਾਖਸ਼ਾਂ ਵਾਲੀ ਬਿਰਤੀ ਦੂਰ ਹੋਈ। ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਹਨਾਂ ਦੇ ਤਾਮਸੀ ਬਿਰਤੀ ਦੂਰ ਹੋ ਗਈ।
ਸੁਣ ਕੇ ਬਚਨ ਨਾਮ ਲਿਵ ਲਾਗੇ,
ਮਹਾਰਾਜ ਦੇ ਬਚਨ ਸੁਣ ਕੇ ਸੁੱਤੇ ਸਿੱਧੀ ਨਾਮ ਜਪਣ ਨੂੰ ਜੀ ਕਰ ਆਉਂਦਾ ਹੈ। ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਹੋ ਰਿਹਾ ਹੋਵੇ, ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ ਔਰ ਕਥਾ ਹੋ ਰਹੀ ਹੋਵੇ, ਬਾਣੀ ਦਾ ਪ੍ਰਵਾਹ ਚੱਲ ਰਿਹਾ ਹੋਵੇ, ਅਤੇ ਜਿਹੜੇ ਜਿਨ੍ਹਾਂ ਦੇ ਅੰਤਸ਼ਕਰਨ ਸ਼ੁੱਧ ਨੇ ਨਾ ਉਹਨਾਂ ਦਾ ਧਿਆਨ ਉੱਧਰ ਜਾਂਦਾ, ਉਹਨਾਂ ਦੀ ਨਾਮ ਜਪਣ ਨੂੰ ਰੁਚੀ ਬਣਦੀ ਹੈ, ਉਹਨਾਂ ਦੇ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਆਪੇ ਹੀ ਨਿਕਲਣ ਲੱਗ ਪੈਂਦਾ। ਇਹ ਗੁਰੂ ਨਾਨਕ ਦੀ ਬਾਣੀ ਦੀ ਸ਼ਕਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਆਪੇ ਨਾਮ ਜਪਾਉਂਦੀ। ਕੋਈ ਪੰਗਤੀ ਪੜ੍ਹ ਲਓ, ਮਹਾਰਾਜ ਨੇ ਆਖਣਾ ਨਾਮ ਜਪ, ਜਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਬਾਣੀ ਐਸੀ ਹੈ, ਮਹਾਰਾਜ ਦੀ ਬਚਨ ਸੁਣਦਿਆਂ ਉਹ ਦੇ ਰਾਕਸ਼ਾਂ ਦਾ ਜਿਹੜਾ ਰਾਜਾ ਸੀ ਉਹਦੀ ਨਾਮ ਵਿੱਚ ਲਿਵ ਲੱਗ ਗਈ।
ਤੁਮਰੇ ਚਰਨਨ ਮਨ ਅਨਰਾਗਾ ਭਇਓ ਆਜ ਤੇ ਮੈਂ ਵਡ ਭਾਗਾ।
ਕਹਿਣ ਲੱਗਾ ਮਹਾਰਾਜ, ਹੁਣ ਮੇਰਾ ਮਨ ਤੁਹਾਡੇ ਚਰਨਾਂ ਨਾਲ ਜੁੜ ਗਿਆ, ਮੇਰੀ ਪ੍ਰੀਤ ਤੁਹਾਡੇ ਨਾਲ ਪੈ ਗਈ। ਸਾਚੀ ਪ੍ਰੀਤ ਹਮ ਤੁਮ ਸੰਜੋਰੀ ਤੁਮ ਸੰਗ ਜੋਰ ਅਵਰ ਸੰਗ। ਮਹਾਰਾਜ ਐਸੀ ਪ੍ਰੀਤ ਆਪ ਜੀ ਦੇ ਚਰਨਾਂ ਨਾਲ ਪਈ ਹੈ, ਮੈਨੂੰ ਜਾਪਿਆ ਕਿ ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਸੁਨਹਿਰੀ ਦਿਨ ਹੈ, ਵੱਡੇ ਭਾਗ ਨੇ ਮੇਰੇ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਮੇਰੀ ਕੋਈ ਸੁੱਤੀ ਕਲਾ ਜਾਗ ਪਈ ਹੈ।
ਸੁਣੀਏ ਸ਼੍ਰੀ ਅੰਗਦ ਮੁਜ ਤਾਈ ਅਸਨ ਕਰਨ ਗੁਰ ਗਿਰਾ ਅਲਾਏ।
ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਕਥਾ ਸੁਣਾ ਰਹੇ ਨੇ, ਹੱਡ ਬੀਤੀ ਅੱਖਾਂ ਦੇਖੀ ਬਾਤ, ਗੁਰੂ ਨਾਨਕ ਦੀ ਬਾਤ, ਉਹ ਬਾਤ ਜਿਸ ਨੂੰ ਸੁਣ ਕੇ ਕਰੋੜਾਂ ਜੀਵਾਂ ਦਾ ਅੱਜ ਵੀ ਉਧਾਰ ਹੋ ਰਿਹਾ। ਗੁਰੂ ਅੰਗਦ ਦੇਵ ਜੀ ਸੁਣ ਰਹੇ ਨੇ, ਭਾਈ ਬਾਲਾ ਜੀ ਸੁਣਾ ਰਹੇ ਨੇ, ਹੇ ਸੱਚੇ ਪਾਤਸ਼ਾਹ ਅਸਨ ਕਰਨ ਗੁਰ ਗਿਰਾ ਅਲਾਈ। ਰਾਜੇ ਰਾਕਸ਼ਾਂ ਦੇ ਨੇ ਸੁੱਕਾ ਸੀਧਾ ਲਿਆ ਕੇ ਰੱਖਿਆ ਸੀ, ਕਿਉਂ? ਉਹਨੂੰ ਇਹ ਪਤਾ ਸੀ ਕਿ ਸਾਧੂ ਪੁਰਸ਼ ਸਾਡੇ ਹੱਥ ਦਾ ਭੋਜਨ ਨਹੀਂ ਛਕਣਗੇ। ਮਹਾਂਪੁਰਸ਼ਾਂ ਦੀ ਆਪਣੀ ਆਪਣੀ ਬਿਰਤੀ ਹੁੰਦੀ ਅਤੇ ਬਿਰਤੀ ਅਨੁਕੂਲ ਹੀ ਵਰਤਣਾ ਚਾਹੀਦਾ ਹੈ। ਭਾਈ ਬਾਲੇ ਨੂੰ ਮਹਾਰਾਜ ਨੇ ਇਸ਼ਾਰਾ ਕੀਤਾ, ਭਾਈ ਬਾਲਾ ਜੀ ਉੱਠੋ ਲੰਗਰ ਤਿਆਰ ਕਰੋ। ਭਾਈ ਬਾਲਾ ਜੀ ਸਤਿਗੁਰਾਂ ਦਾ ਬਚਨ ਮੰਨ ਕੇ
ਤੇ ਛਿਨਕੀਨ ਆਹਾਰ ਪਿਆਰਾ ਅਚਵਨ ਲਗੇ ਰੂਪ ਕਰ ਤਾਰਾ।
ਜਿਹੜੀ ਆਟਾ ਦਾਲ ਸਬਜ਼ੀ ਪਦਾਰਥ ਆਏ ਸਨ ਉਹਦਾ ਭਾਈ ਬਾਲਾ ਜੀ ਕਹਿੰਦੇ ਮੈਂ ਆਪਣੇ ਹੱਥੀਂ ਆਟਾ ਗੁੰਨਿਆ, ਆਪਣੇ ਹੱਥੀਂ ਮੈਂ ਦਾਲ ਸਬਜ਼ੀ ਤਿਆਰ ਕੀਤੀ, ਭੋਜਨ ਤਿਆਰ ਕੀਤਾ, ਵਧੀਆ ਸਵਾਦਿਸ਼ਟ ਭੋਜਨ ਬਣਾ ਕੇ ਥਾਲ ਪਰੋਸ ਕੇ ਮੈਂ ਆਪ ਆਪਣੇ ਹੱਥੀਂ ਪਰਮੇਸ਼ਰ ਸਰੂਪ ਸਤਿਗੁਰਾਂ ਨੂੰ ਭੇਟਾ ਕੀਤਾ।
ਰਾਕਸ਼ ਰਾਜ ਸਚਿਵ ਨਿਜ ਲੀਨੇ ਵੈਸੇ ਉਪਾਸ ਤਾਰਸ ਪੀਨੇ।
ਮਹਾਰਾਜ ਛਕਣ ਲੱਗੇ, ਰਾਕਸ਼ਾਂ ਦਾ ਰਾਜਾ ਸ਼ਰਧਾ ਨਾਲ ਆਪਣੇ ਮੰਤਰੀਆਂ ਸਮੇਤ ਬੈਠਾ ਹੈ, ਦੇਖ ਰਿਹਾ ਹੈ ਕਿ ਗੁਰੂ ਜੀ ਬੜੇ ਪਿਆਰ ਨਾਲ ਉਹਦੀ ਸ਼ਰਧਾ ਵੇਖ ਕੇ ਪਿਆਰ ਨਾਲ ਭੋਜਨ ਛਕ ਰਹੇ ਨੇ।
ਅਰਧ ਖਾਏ ਦੀਨੋ ਤਿੰਨ ਤਾਈ ਆਏ ਸਮਾਨ ਲੀਨ ਮੁਖ ਪਾਏ।
ਭਲਾ ਕਰਨ ਵਾਲੇ ਸਤਿਗੁਰਾਂ ਨੇ ਫਿਰ ਭਲਾ ਕੀਤਾ, ਅੱਧਾ ਭੋਜਨ ਆਪਣੀ ਥਾਲੀ ਚੋਂ ਛਕ ਲਿਆ ਤੇ ਅੱਧਾ ਬਚਿਆ ਹੋਇਆ ਸੀਤ ਪ੍ਰਸ਼ਾਦ ਰਾਜੇ ਦੇਵਲੂਤ ਅਤੇ ਉਹਦੇ ਮੰਤਰੀਆਂ ਨੂੰ ਦੇ ਦਿੱਤਾ।
ਖਾਵਤ ਹੀ ਖੁੱਲ ਗਏ ਇੱਕ ਪਾਤਾ, ਚਿਰੰਕਾਲ ਪਰਮ ਪਰਦਾ ਪਾਤਾ।
ਬਸ ਜਿਉਂ ਹੀ ਮਹਾਰਾਜ ਦਾ ਸੀਤ ਪ੍ਰਸ਼ਾਦ ਉਹਨਾਂ ਨੇ ਆਪਣੇ ਮੂੰਹ ਚ ਪਾਇਆ, ਬੁਰਕੀ ਸਤਿਗੁਰਾਂ ਦੇ ਪ੍ਰਸ਼ਾਦ ਦੀ ਮੂੰਹ ਚ ਪੈਣ ਦੀ ਦੇਰ ਸੀ, ਉਸੇ ਵੇਲੇ ਕਪਾਟ ਖੁੱਲ ਗਏ। ਚਿਰੰਕਾਲ ਜਿਹੜਾ ਕਈ ਯੁੱਗਾਂ ਦਾ ਪੜਦਾ ਸੀਗਾ, ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਨੇ, ਬਹੁਤ ਜਨਮ ਵਿਛਰੇ ਥੇ ਮਾਤ, ਬੜੇ ਜਨਮ ਹੋ ਗਏ ਨੇ, ਕਰੋੜਾਂ ਸਾਲ ਹੋ ਗਏ ਨੇ, ਗਿਣਤੀ ਨਹੀਂ ਕਦੋਂ ਦੇ ਅਕਾਲ ਪੁਰਖ ਤੋਂ ਇਹ ਵਿਛੜ ਕੇ ਜੀਵ ਬਣਿਆ, ਜੰਮਦਾ ਰਿਹਾ ਮਰਦਾ ਰਿਹਾ, ਜੰਮਦਾ ਰਿਹਾ ਮਰਦਾ ਰਿਹਾ, ਭਰਮ ਚ ਪਿਆ ਰਿਹਾ, ਭਰਮ ਕਰਕੇ ਜੀਵ ਬਣਿਆ। ਵੈਸੇ ਤਾਂ ਇਹ ਬ੍ਰਹਮ ਹੀ ਹੈ, ਉਹ ਭਰਮ ਦਾ ਪੜਦਾ ਨਹੀਂ ਪਾੜਦਾ, ਉਹ ਭੰਗ ਨਹੀਂ ਹੁੰਦਾ, ਉਹ ਸਾਡੇ ਵੱਸ ਨਹੀਂ ਹੈ, ਉਹ ਤਾਂ ਗੁਰੂ ਦੇ ਵੱਸ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਸੀਤ ਪ੍ਰਸ਼ਾਦ ਦਿੱਤਾ, ਜਿਉਂ ਹੀ ਰਾਜੇ ਅਤੇ ਰਾਕਸ਼ਾਂ ਨੇ ਮੂੰਹ ਵਿੱਚ ਪਾਇਆ, ਭਰਮ ਦਾ ਪੜਦਾ ਦੂਰ ਹੋ ਗਿਆ, ਅੰਦਰ ਅਕਾਲ ਪੁਰਖ ਦੀ ਜੋਤ ਦੇ ਦਰਸ਼ਨ ਹੋ ਗਏ।
ਮੁਕਤ ਯੋਗ ਹੈਗੇ ਤੇ ਕਾਲਾ, ਇੱਕ ਮੰਤਰੀ ਪੁਨ ਦੁਤੀਆ ਭਵਾਲਾ।
ਇੱਕ ਤਾਂ ਮੰਤਰੀ ਤੇ ਇੱਕ ਰਾਜਾ, ਇਹ ਮੁਕਤੀ ਯੋਗ ਜਾਣ ਕਰਕੇ, ਕਿਉਂਕਿ ਪਿਛਲੀ ਕੋਈ ਪੂਰਵਲੀ ਕਮਾਈ ਵੀ ਦੇਖੀ ਜਾਂਦੀ ਹੈ, ਜੈਸੀ ਜੈਸੀ ਕਿਸੇ ਦੀ ਅਵਸਥਾ ਹੁੰਦੀ ਮਹਾਰਾਜ ਉੱਥੋਂ ਉਹਨੂੰ ਅੱਗੇ ਤੋਰਦੇ ਹੈ। ਜਿਹੜਾ ਸਾਧ ਸੰਗਤ ਜੀ ਬਹੁਤਾ ਹੀ ਪਾਪੀ ਬੰਦਾ ਹੋਵੇ, ਉਹਨੂੰ ਪਹਿਲਾਂ ਸੇਵਾ ਵਿੱਚ ਲਾਉਂਦੇ ਹੈ, ਜਿਹਨੇ ਸੇਵਾ ਕੀਤੀ ਹੋਵੇ ਉਹਨੂੰ ਫਿਰ ਸਿਮਰਨ ਵਿੱਚ ਲਾਉਂਦੇ ਹੈ, ਜਿਹਦਾ ਸਿਮਰਨ ਕਰਕੇ ਅੰਤਕਰਨ ਸ਼ੁੱਧ ਹੋਇਆ ਹੋਵੇ ਉਹਨੂੰ ਉਹਦੇ ਸਰੂਪ ਦਾ ਮਹਾਰਾਜ ਬੋਧ ਵੀ ਕਰਾ ਦਿੰਦੇ। ਇਸ ਹੌਲੇ ਹੌਲੇ ਚੱਲਦਾ, ਇੱਕਦਮ ਜਿਵੇਂ ਪਹਿਲਾਂ ਦੱਸਿਆ ਵੀ TB ਦੇ ਮਰੀਜ਼ ਨੂੰ ਘਿਓ ਖਵਾਓਗੇ ਤਾਂ ਉਹ ਨੁਕਸਾਨ ਹੋਵੇਗਾ, ਉਹ ਮਰੇਗਾ, ਅਤੇ ਜੇ ਉਹਨੂੰ ਸਹਿਜੇ ਸਹਿਜੇ ਦਵਾਈ ਦਿਓਗੇ ਰਾਜ਼ੀ ਹੋਵੇਗਾ, ਫਿਰ ਉਹਨੂੰ ਤਾਕਤ ਵਾਲੀ ਖੁਰਾਕ ਘਿਓ ਵਗੈਰਾ ਹਜ਼ਮ ਹੋ ਜਾਏਗਾ। ਮਹਾਰਾਜ ਨੇ ਪਹਿਲਾਂ ਰੋਗ ਕੱਟਣਾ ਹੋਮੇ ਦਾ, ਪਿੱਛੋਂ ਆਤਮ ਗਿਆਨ ਦਾ ਘਿਓ ਖਵਾਉਣਾ, ਬਲੀ ਕਰ ਦੇਣਾ। ਐਸੀ ਮਹਾਰਾਜ ਦੀ ਮਰਜ਼ਾਦਾ ਹੈ, ਕਿਰਪਾ ਕੀਤੀ ਰਾਜੇ ਤੇ ਮੰਤਰੀ ਤੇ, ਉਹਨਾਂ ਦਾ ਕਪਾਟ ਖੋਲ ਦਿੱਤਾ।
ਕੇਤਕ ਦਿਨ ਤੈ ਰਹੇ ਗੁਸਾਈ, ਗੁਰਸਿੱਖੀ ਕੀ ਰੀਤ ਚਲਾਏ।
ਕਈ ਦਿਨ ਮਹਾਰਾਜ ਉਸ ਦੇਸ਼ ਵਿੱਚ ਰਹੇ, ਗੁਰਸਿੱਖੀ ਦੀ ਮਰਜ਼ਾਦਾ ਦੱਸੀ, ਰਹਿਣੀ ਰਹਿਤ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਸਭ ਤੋਂ ਪਹਿਲਾ ਕਰਮ ਇਹ ਹੈ, ਦਾਤਨ ਕਰਕੇ ਇਸ਼ਨਾਨ ਕਰਕੇ ਫਿਰ ਦੂਸਰਾ ਕੰਮ ਹੈ ਨਾਮ ਜਪੋ। ਮਹਾਰਾਜ ਗੁਰੂ ਰਾਮਦਾਸ ਜੀ ਨੇ ਗੁਰਸਿੱਖਾਂ ਦੀ ਮਰਜ਼ਾਦਾ ਦੱਸੀ, ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵ, ਉਦਮ ਕਰੇ ਭਲਕੇ ਪ੍ਰਭਾਤੀ, ਹੀਲਾ ਕਰਕੇ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਵੀ ਭਾਈ ਇਸ਼ਨਾਨ ਕਰਨਾ, ਨਾਮ ਜਪਣਾ, ਫਿਰ ਆਪਣੀ ਮਿਹਨਤ ਮੁਸ਼ਕਤ ਧਰਮ ਦੀ ਕਿਰਤ ਕਰਕੇ, ਦਸਾਂ ਨੌਵਾਂ ਦੀ ਕਮਾਈ ਕਰਕੇ ਉਹਦੇ ਵਿੱਚੋਂ ਦਾਨ ਵੀ ਕਰਨਾ, ਦਸਾਂ ਨੌਵਾਂ ਦੀ ਕਮਾਈ ਵਿੱਚੋਂ ਦਸਵਾਂ ਹਿੱਸਾ ਗਰੀਬਾਂ ਲੋੜਵੰਦਾਂ ਸਮਾਜ ਦੀ ਸੇਵਾ, ਧਰਮ ਸਥਾਨਾਂ ਦੀ ਸੇਵਾ, ਗੁਰੂ ਕੇ ਲੰਗਰਾਂ ਦੀ ਸੇਵਾ, ਉਹਦੇ ਵਾਸਤੇ ਦਸਵਾਂ ਹਿੱਸਾ ਸਭ ਨੇ ਦਾਨ ਕਰਨਾ। ਇਹ ਮੀਤ ਰੀਤ ਮਹਾਰਾਜ ਨੇ ਚਲਾਈ ਹੈ।
ਸਭ ਰਾਖ ਜੀ ਕੋ ਨਾਮ ਜਪਾਇਓ, ਆਮਕ ਖਾਨ ਤਿਨੈ ਤਜਵਾਇਓ।
ਸਤਿਗੁਰੂ ਜੀ ਨੇ ਸਭ ਰਾਖਸ਼ਾਂ ਨੂੰ ਨਾਮ ਜਪਣ ਲਾ ਦਿੱਤਾ, ਤਾਮਸੀ ਭੋਜਨ ਮਾਸ ਖਾਣਾ, ਹਰ ਵੇਲੇ ਹੀ ਸ਼ਰਾਬ ਪੀ ਕੇ ਮਾਸ ਖਾਈ ਜਾਣਾ, ਤੇ ਬਸ ਕੋਈ ਸੋਝੀ ਨਹੀਂ, ਬੁੱਧੀ ਭ੍ਰਿਸ਼ਟੀ ਹੋਈ ਖਾ ਖਾ ਕੇ ਮਾਸ, ਮਹਾਰਾਜ ਨੇ ਉਹ ਖਾਣਾ ਛੁਡਾ ਦਿੱਤਾ ਉਹਨਾਂ ਨੂੰ।
ਜੀ ਘਾਤ ਕੀ ਬਾਨ ਵਿਸਾਰੇ, ਸਤ ਸੰਗਤ ਕਰਹੀ ਸੁਖ ਬਾਰੇ।
ਜੀਆਂ ਨੂੰ ਮਾਰਨਾ, ਤਾਮਸੀ ਬਿਰਤੀ 'ਚ ਰਹਿਣਾ, ਕਿਉਂਕਿ ਜਦੋਂ ਅਸੀਂ ਜੀਵ ਨੂੰ ਮਾਰਦੇ ਹਾਂ ਤਾਂ ਉਦੋਂ ਫਿਰ ਆਤਮ ਸਰੂਪ ਦਾ ਬੋਧ ਨਹੀਂ ਰਹਿੰਦਾ ਵੀ ਇਹਦੇ ਵਿੱਚ ਵੀ ਮੇਰੇ ਵਾਲੀ ਜਾਨ ਹੈ। ਆਤਮ ਗਿਆਨ ਦੀਆਂ ਪੌੜੀਆਂ ਚੜ੍ਹਨ ਲਈ ਪਹਿਲਾਂ ਤਾਂ ਆਪਣੇ ਅੰਦਰ ਆਤਮਾ ਨੂੰ ਦੇਖਣਾ, ਫਿਰ ਦੂਜੇ 'ਚ ਵੀ ਆਤਮਾ ਦੇਖਣੀ, ਫਿਰ ਆਤਮ ਸਰੂਪ ਚੜ੍ਹਦੇ 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 ਇਹ ਗੱਲ ਵੱਖਰੀ ਹੈ ਕਿ ਸਿਖਰ 'ਤੇ ਜਾ ਕੇ ਇਹ ਗਿਆਨ ਹੋ ਜਾਂਦਾ ਵੀ ਕੋਈ ਨਹੀਂ ਮਰ ਰਿਹਾ ਨਾ ਕੋਈ ਮਾਰ ਰਿਹਾ। ਪਰ ਉਹ ਪੌੜੀ ਬੜੀ ਦੂਰ ਹੈ। ਪਹਿਲੀ ਪੌੜੀ ਇਹ ਹੈ ਵੀ ਸਭ ਮੈਂ ਜੋਤ ਜੋਤ ਹੈ ਸੋਏ ਜਾਣ ਕੇ, ਕਿਸੇ ਨੂੰ ਦੁੱਖ ਨਹੀਂ ਦੇਣਾ। ਇਹ ਪਹਿਲੀ ਪੌੜੀ ਗੁਰੂ ਸਾਹਿਬ ਨੇ ਆਖਿਆ ਇੱਧਰੋਂ ਤੁਰੋ, ਇੱਧਰੋਂ ਜਾਓ ਵੀ ਕਿਸੇ ਜੀਵ ਨੂੰ ਨਹੀਂ ਮਾਰਨਾ। ਰਾਕਸ਼ਾਂ ਵਾਲੀ ਬਿਰਤੀ ਛੱਡ ਕੇ ਨਾਮ ਜਪੋ।
ਪਏ ਤਿਆਰ ਜਬ ਚਲਨੇ ਹੇਤਾ, ਭਨਤ ਪਏ ਬੇਦੀ ਕੁਲ ਕੀਤਾ।
ਸਾਧ ਸੰਗਤ ਕਰੋ, ਨਾਮ ਜਪੋ, ਮਾੜੇ ਕਰਮ ਤਿਆਗ ਦਿਓ। ਐਸਾ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਬੇਦੀ ਕੁਲ ਦੇ ਕੇਤੂ ਗੁਰੂ ਨਾਨਕ ਦੇਵ ਸਾਹਿਬ ਜੀ,
ਸੁਧਰ ਸੈਨ ਜੋ ਭੂਪ ਮਹਾਨਾ, ਦੇਵ ਲੂਤ ਮਾਨੋ ਤੇ ਆਨਾ।
ਮਹਾਰਾਜ ਚੱਲਣ ਲੱਗੇ ਤੇ ਰਾਜੇ ਰਾਕਸ਼ਾਂ ਦੇ ਰਾਜੇ ਨੂੰ ਕਹਿੰਦੇ, ਹੇ ਦੇਵਲੂਤ, ਦੇਖ ਸੁਧਰ ਸੈਨ ਜੋ ਰਾਜਾ ਹੈ ਤੁਹਾਡੇ ਇਲਾਕੇ ਵਿੱਚ ਇੱਕ ਰਾਜਾ ਉਹ ਵੀ ਹੈ, ਬਾਕੀ 17 ਰਾਜੇ ਉਹਦੇ ਅਧੀਨ ਕਰ ਦਿੱਤੇ ਹੈ, ਤੁਸੀਂ ਵੀ ਉਹਦੀ ਆਨ ਮੰਨਣੀ ਹੈ ਕਿਉਂਕਿ ਉਹ ਗੁਰਮੁਖ ਹੈ, ਗੁਰਮੁਖ ਦੀ ਸ਼ਰਨ ਲੈ ਲੈਣੀ ਚੰਗੀ ਗੱਲ ਹੈ। ਗੁਰਮੁਖ ਜਿਹੜਾ ਉਹ ਕਦੀ ਕਿਸੇ ਦਾ ਬੁਰਾ ਨਹੀਂ ਕਰ ਸਕਦਾ, ਉਹਨੇ ਭਲਾ ਕਰਨਾ। ਤੋ ਰਾਜਾ ਸੁਧਰ ਸੈਨ ਸਭ ਦਾ ਭਲਾ ਕਰੇਗਾ, ਤੁਸੀਂ ਉਹਦੀ ਆਨ ਮੰਨ ਕੇ ਇਕੱਠੇ ਰਹਿਣਾ ਹੈ।
ਹਿੰਸਾ ਨਹੀਂ ਜੀਵ ਕੀ ਕੀਜੈ, ਸਤਿਗੁਰ ਜਾਪ ਜਪੋ ਦੁੱਖ ਛੀਜੈ।
ਵਾਰ ਵਾਰ ਮਹਾਰਾਜ ਰਾਕਸ਼ਾਂ ਨੂੰ ਇਹ ਗੱਲ ਕਹਿ ਰਹੇ ਨੇ, ਕਿਉਂ? ਕਿਉਂਕਿ ਉਹਨਾਂ ਦੀ ਕਈ ਸਦੀਆਂ ਦੀ, ਹਜ਼ਾਰਾਂ ਸਾਲਾਂ ਦੀ ਇੱਕ ਬਾਣ ਹੈ ਜੀਆਂ ਨੂੰ ਮਾਰਨ ਦੀ। ਮਹਾਰਾਜ ਕਹਿੰਦੇ ਇਹ ਨਹੀਂ ਕਰਨੀ, ਇਹ ਛੱਡ ਦਿਓ। ਹਿੰਸਾ ਨਹੀਂ ਜੀਵ ਕੀ ਕੀਜੈ, ਜੀਵ ਹੱਤਿਆ ਨਹੀਂ ਕਰਨੀ, ਤੇ ਸਾਰਿਆਂ ਵਿੱਚ ਪ੍ਰਭੂ ਦੀ ਜੋਤ ਜਾਣਨੀ ਹੈ, ਔਰ ਨਾਮ ਸਤਿਗੁਰ ਜਾਪ ਜਪੋ। ਜਿਹੜਾ ਗੁਰੂ ਨੇ ਜਾਪ ਦਿੱਤਾ ਹੈ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਇਹ ਗੁਰਜਾਪ ਸ਼ਬਦ ਦਾ ਅਭਿਆਸ ਕਰੋ।
ਦੋਏਰਾ ਦੇਵਲੂਤ ਬੋਲਿਓ ਤਵੈ ਮੁਝ ਤੇ ਉੱਤਮ ਧੋਰ।
ਦੇਵਲੂਤ ਕਹਿਣ ਲੱਗਾ, ਸੱਚੇ ਪਾਤਸ਼ਾਹ ਆਪ ਜੀ ਜੋ ਬਚਨ ਕਹਿ ਰਹੇ ਹੋ ਉਹ ਮੈਨੂੰ ਸਿਰ ਮੱਥੇ ਪ੍ਰਵਾਨ ਹਨ। ਮੈਂ ਤਾਂ ਇਹ ਸਮਝਣ ਲੱਗ ਪਿਆ ਹਾਂ ਕਿ ਮੇਰੇ ਨਾਲੋਂ ਧੂੜੀ ਚੰਗੀ ਹੈ, ਮਿੱਟੀ ਚੰਗੀ ਹੈ। ਆਖੋ ਸਤਨਾਮ ਸੀ, ਕਿਹੜੀ ਮਿੱਟੀ ਜਿਹੜੀ ਤੁਹਾਡੇ ਚਰਨਾਂ ਦੇ ਥੱਲੇ ਹੈ, ਕਿਹੜੀ ਮਿੱਟੀ ਜਿਹੜੀ ਤੁਹਾਡੇ ਸਿੱਖਾਂ ਦੇ ਚਰਨਾਂ ਦੀ ਮਿੱਟੀ ਹੈ। ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ
ਧੂਰੇ।
ਮੈਨੂੰ ਮਹਾਰਾਜ ਤੁਸੀਂ ਸੁਧਰ ਸੈਨ ਦੇ ਚਰਨਾਂ 'ਚ ਲੰਮਿਆਂ ਪਾ ਦਿਓ ਤੇ ਮੈਂ ਉਹਦੇ ਚਰਨ ਚੱਟ ਲਵਾਂਗਾ। ਹੋਰ ਦੱਸੋ ਕੀ ਚਾਹੁੰਦੇ ਹੋ? ਮੈਂ ਜਿਹਦਾ ਵੀ ਕਹੋਗੇ ਗੁਲਾਮੀ ਕਰਨ ਨੂੰ ਤਿਆਰ ਹਾਂ, ਮੈਂ ਰਿਹਾ ਹੀ ਨਹੀਂ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗਾ। ਹੇ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੀ ਆਗਿਆ ਤੋਂ ਬਿਨਾਂ ਮੈਂ ਤੀਲਾ ਨਹੀਂ ਤੋੜ ਸਕਦਾ ਹੁਣ। ਤੁਹਾਡੀ ਆਗਿਆ ਤੋਂ ਬਿਨਾਂ ਜੀਵ ਹੱਤਿਆ ਕਰਨੀ ਤਾਂ ਬੜੀ ਦੂਰ ਦੀ ਗੱਲ ਹੈ। ਦਰਖਤ ਨਾਲੋਂ ਦਾਤਣ ਤੋੜਾਂਗਾ ਤਾਂ ਵੀ ਮੈਨੂੰ ਗਿਆਨ ਵਿਚਾਰ ਰਹੇਗੀ ਵੀ ਇਹਦੀ ਤੋੜਨ ਦੀ ਲੋੜ ਹੈ ਕਿ ਨਹੀਂ। ਸਾਧ ਸੰਗਤ ਜੀ, ਇਹ ਦਰਖਤ ਵੀ ਜਿਹੜੇ ਨੇ ਇਹ ਵੀ ਜੀਵ ਨੇ, ਜਿਤਨੇ ਵੀ ਜੀਵ ਹਨ ਸਾਰੇ ਹੀ ਜੀਵ ਹਨ। ਧਰਤੀ 'ਚੋਂ ਘਾਹ ਤੋਂ ਲੈ ਕੇ ਬਨਸਪਤੀ 18 ਭਾਰ ਜੀਵ ਹੈ। ਜਿਹੜੇ ਸਾਧੂ ਪੁਰਸ਼ ਨੇ, ਮਹਾਂਪੁਰਸ਼ ਨੇ, ਉਹ ਰਾਤ ਰਹਿ ਰਾਸ ਤੋਂ ਬਾਅਦ ਦਾਤਣ ਨਹੀਂ ਤੋੜਦੇ। ਸਿਆਣੇ ਬਜ਼ੁਰਗ ਕਹਿੰਦੇ ਵੀ ਹੁੰਦੇ ਸੀ ਵੀ ਰਾਤ ਪੈ ਗਈ, ਰਹਿ ਰਾਸ ਦਾ ਪਾਠ ਹੋ ਗਿਆ, ਹੁਣ ਦਾਤਣ ਨਹੀਂ ਤੋੜਨੀ। ਦਰਖਤ ਆਰਾਮ ਕਰ ਰਹੇ ਹੈ, ਮਹਾਰਾਜ ਮੈਂ ਤੁਹਾਡੇ ਆਗਿਆ ਤੋਂ ਬਿਨਾਂ ਤੀਲਾ ਨਹੀਂ ਤੋੜਨ ਲੱਗਾ। ਜੀਵ ਹੱਤਿਆ ਤਾਂ ਬੜੀ ਵੱਡੀ ਗੱਲ ਹੈ, ਮੈਂ ਤੀਲਾ ਨਹੀਂ ਤੋੜਾਂਗਾ।
ਸ਼ਕਤ ਨਹੀਂ ਤ੍ਰਿਣ ਤੋਰੋ ਸੁਣੀਏ ਸ਼੍ਰੀ ਜਗ ਮੂਰ।
ਮੇਰੇ ਚ ਸ਼ਕਤੀ ਨਹੀਂ ਕਿ ਮੈਂ ਤੁਹਾਡੇ ਹੁਕਮ ਦੀ ਅਵਹੇਲਨਾ ਕਰਾਂ ਔਰ ਅਵਗਿਆ ਕਰਕੇ ਕਿਸੇ ਜੀਵ ਦੀ ਹੱਤਿਆ ਕਰਾਂ, ਜਾਂ ਮੈਂ ਤੁਹਾਡੇ ਬਚਨ ਦਾ ਉਲੰਘਣ ਕਰਕੇ ਸੁਧਰ ਸੈਨ ਦਾ ਉਲੰਘਣ ਕਰਾਂ। ਜੋ ਜੋ ਆਪ ਜੀ ਨੇ ਕਿਹਾ ਉਹ ਸਭ ਪ੍ਰਵਾਨ ਕੀਤਾ ਹੈ।
ਜੋ ਪਈ ਰਾਵਰ ਕੀ ਆਇਸ ਦਰ ਸੀਸਾ, ਸੁਧਰ ਸੈਨ ਅਬ ਪਾਮਮ ਈਸ਼ਾ।
ਰਾਜ ਆਪ ਜੀ ਦੀ ਆਗਿਆ ਮੰਨ ਕੇ ਮੈਂ ਰਾਜੇ ਸੁਧਰ ਸੈਨ ਨੂੰ ਆਪਣਾ ਸਵਾਮੀ ਮੰਨ ਲਿਆ, ਮੈਂ ਉਹਦੀ ਸ਼ਰਨ ਵਿੱਚ ਰਵਾਂਗਾ, ਮੈਂ ਆਪਣੇ ਤੋਂ ਵੱਡਾ ਰਾਜਾ ਉਹਨੂੰ ਮੰਨਾਂਗਾ, ਉਹਦੀ ਆਗਿਆ ਪਾਲਨ ਕਰਾਂਗਾ।
ਗਮਨ ਸਮੇਂ ਰਾਖਸ਼ ਮਿਲ ਸਾਰੇ ਸ਼੍ਰੀ ਗੁਰ ਕੇ ਪਦ ਕਮਲ ਜੁਹਾਰੇ।
ਫਿਰ ਸਤਿਗੁਰੂ ਜੀ ਚੱਲਣ ਲੱਗੇ ਹਾਂ, ਜਗਤ ਨੂੰ ਤਾਰਨ ਵਾਸਤੇ ਅਗਾਂਹ ਵਿੱਚ ਜਾਣਾ ਹੈ, ਕਿਉਂਕਿ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਨੇ ਇਹ ਸਰੂਪ ਧਾਰਨ ਹੀ ਇਸੇ ਕਰਕੇ ਕੀਤਾ ਹੈ ਕਿ ਜਿੱਥੇ ਜਿੱਥੇ ਜੀਵ ਦੁਖੀ ਬੈਠੇ ਹਨ ਉਹਨਾਂ ਨੂੰ ਸੁਖੀ ਕਰਨਾ ਹੈ। ਤੁਰਨ ਲੱਗੇ ਸਤਿਗੁਰੂ ਸਾਰੇ ਰਾਖਸ਼ ਮਹਾਰਾਜ ਨੂੰ ਵਿਦਾ ਕਰਨ ਆਏ ਔਰ ਵਾਰ ਵਾਰ ਮਹਾਰਾਜ ਨੂੰ ਮੱਥਾ ਟੇਕਦੇ ਹੈ, ਨਮਸਕਾਰਾਂ ਕਰਦੇ ਹੈ।
ਸ਼੍ਰੀ ਨਾਨਕ ਸ਼੍ਰੀ ਨਾਨਕ ਨਾਮੋ ਸਿਮਰਨ ਕਰਨ ਲੱਗੇ ਅਬਰਾਮੋ।
ਸਭ ਦੀ ਰਸਨਾ ਤੋਂ ਨਿਕਲਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ। ਸਭ ਧੰਨ ਗੁਰੂ ਨਾਨਕ ਸਾਹਿਬ ਦਾ ਜਾਪ ਕਰਦੇ ਹੈ, ਜਿਹਦੇ ਨਾਮ ਨੂੰ ਜਪਣ ਨਾਲ ਦੁੱਖ ਮਿਟ ਜਾਂਦੇ। ਨਾਨ ਅੱਖ, ਅੱਖ ਦੁੱਖ ਨੂੰ ਕਹਿੰਦੇ ਆ ਪੰਜਾਬੀ ਚ, ਕਹਿੰਦੇ ਮੈਂ ਬੜਾ ਅੱਕ ਗਿਆ, ਮੈਨੂੰ ਫਲਾਣੇ ਬੰਦੇ ਨੇ ਬੜਾ ਅਕਾਹ ਮਾਰਿਆ। ਅੱਕ ਦੁੱਖ ਨੂੰ ਕਹਿੰਦੇ ਆ, ਨਾਨ ਅੱਕ, ਅੱਕ ਹੈ ਹੀ ਨਹੀਂ, ਦੁੱਖ ਹੈ ਹੀ ਨਹੀਂ, ਉਹ ਹੈ ਨਾਨਕ। ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਂ ਲਏਗਾ ਦੁੱਖ ਮਿਟ ਜਾਣਗੇ। ਸਭ ਜਪਣ ਲੱਗੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਤੇ ਵਾਹਿਗੁਰੂ ਮੰਤਰ ਦਾ ਜਾਪ ਸਤਨਾਮ ਵਾਹਿਗੁਰੂ ਕਰੀ ਜਾਂਦੇ ਹੈ ਤੇ ਮਹਾਰਾਜ ਨੂੰ ਮੱਥੇ ਟੇਕੀ ਜਾਂਦੇ ਹੈ।
ਬਿਦਾਵੇ ਗਮਨੇ ਗੁਣ ਖਾਨੀ ਕਿਤੇ ਅਮਨੀ ਕਿਤ ਸਾਗਰ ਪਾਨੀ।
ਮਹਾਰਾਜ ਉੱਥੋਂ ਵੀ ਚੱਲ ਪਏ, ਕਿਉਂਕਿ ਸਾਧੂ ਰਮਤਾ ਹੀ ਹੁੰਦਾ, ਸਾਧੂ ਦੀ ਸਾਧ ਸੰਗਤ ਦੀ। ਅੱਜ ਕੱਲ੍ਹ ਤਾਂ ਪਰਿਭਾਸ਼ਾਵਾਂ ਹੀ ਬਦਲ ਗਈਆਂ, ਅਸੀਂ ਵੀ ਸਾਰੇ ਹੁਣ ਗ੍ਰਿਸਤੀ ਹਾਂ ਪਰ ਕੁਆਂਦੇ, ਅਸੀਂ ਵੀ ਆਪਣੇ ਆਪ ਨੂੰ ਸਾਧੂ ਹੀ ਪਏ ਹਾਂ ਪਰ ਅਸੀਂ ਆਪਣੇ ਘਰੋਂ ਨਿਕਲ ਨਹੀਂ ਸਕਦੇ। ਸਾਧੂ ਧੰਨ ਗੁਰੂ ਨਾਨਕ ਸਾਹਿਬ ਹੀ ਹੋਏ ਹੈ, ਆਪਣੇ ਪੁੱਤਰਾਂ ਨੂੰ ਸੱਚੇ ਪਾਤਸ਼ਾਹ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਚੰਦ ਜੀ ਨੂੰ ਛੱਡ ਕੇ ਅਤੇ ਜਗਤ ਦੇ ਪੁੱਤਰਾਂ ਨੂੰ ਸਾਨੂੰ ਤਾਰਨ ਲਈ ਤੁਰ ਪਏ। ਕੌਣ ਬਾਪ ਹੈ ਜਿਹੜਾ ਆਪਣੇ ਬੱਚੇ ਛੱਡ ਕੇ ਅਤੇ ਦੁਨੀਆਂ ਦੇ ਬੱਚੇ ਸੰਸਾਰ ਦੇ ਬੱਚਿਆਂ ਨੂੰ ਸਾਨੂੰ ਸਾਰਿਆਂ ਨੂੰ ਪਾਲਣ ਤੁਰਿਆ? ਉਹ ਕੇਵਲ ਗੁਰੂ ਨਾਨਕ ਦੇਵ ਸਾਹਿਬ ਹੀ ਹੈ। ਧੰਨ ਗੁਰੂ ਨਾਨਕ, ਅਗਾਂਹ ਨੂੰ ਤੁਰ ਪਏ ਨੇ ਅਤੇ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਜਾਂਦੇ ਨੇ ਕਿਤੇ ਜ਼ਮੀਨ ਆ ਜਾਂਦੀ, ਕਿਤੇ ਜੰਗਲ ਆ ਜਾਂਦੇ, ਕਿਤੇ ਪਹਾੜ ਆ ਜਾਂਦੇ, ਕਿਤੇ ਸਮੁੰਦਰ ਦਾ ਪਾਣੀ ਆ ਜਾਂਦਾ, ਸਭ ਥਾਵਾਂ ਦੇ ਸਤਿਗੁਰੂ ਇੱਕ ਰਸ ਤੁਰੀ ਜਾਂਦੇ ਨੇ, ਤੁਰੀ ਜਾਂਦੇ ਨੇ।
ਚਲੇ ਜਾਏ ਇੱਕ ਸਾਰ ਅਗਾਰੇ, ਆਏ ਗਯੋ ਕਾਨਨ ਤਬ ਭਾਰੇ।
ਇੱਕ ਰਸ ਤੁਰੀ ਜਾਂਦੇ, ਜੇ ਸਮੁੰਦਰ ਆਉਂਦਾ ਤੇ ਸਮੁੰਦਰ ਤੇ ਤੁਰੀ ਜਾਂਦੇ ਨੇ, ਕਿਉਂਕਿ ਮਹਾਰਾਜ ਵਾਸਤੇ ਤਾਂ ਪੰਜੇ ਤੱਤ ਇੱਕੋ ਜਿਹੇ ਨੇ ਨਾ, ਜੋਤ ਸਰੂਪ ਮਹਾਰਾਜ। ਭਾਈ ਬਾਲੇ ਮਰਦਾਨੇ ਨੂੰ ਵੀ ਨਾਲ ਪਾਣੀ ਤੇ ਤੋਰਿਆ, ਇਹ ਤੁਸੀਂ ਸੁਣੀ ਹੈ ਸਾਖੀ। ਇੱਕ ਵਾਰੀ ਤਾਂ ਕਹਿੰਦੇ ਭਾਈ ਬਾਲਾ ਮਰਦਾਨਾ ਤੁਰੇ ਜਾ ਰਹੇ, ਮਹਾਰਾਜ ਗੁਰੂ ਨਾਨਕ ਸਾਹਿਬ ਵਿੱਚ ਤੁਰੇ ਜਾ ਰਹੇ ਸਮੁੰਦਰ ਦੇ ਉੱਤੇ, ਪਾਣੀ ਦੇ ਉੱਤੇ, ਤੇ ਭਾਈ ਮਰਦਾਨੇ ਨੂੰ ਮਹਾਰਾਜ ਕਹਿੰਦੇ ਮਰਦਾਨਿਆ ਵਾਹਿਗੁਰੂ ਵਾਹਿਗੁਰੂ ਜਪੀ ਆ ਪਿੱਛੇ ਤੁਰੀ ਆ। ਭਾਈ ਮਰਦਾਨਾ ਤੁਰਿਆ ਜਾਂਦਾ, ਭਾਈ ਬਾਲਾ ਜੀ ਤੁਰੇ ਜਾਂਦੇ ਵਾਹਿਗੁਰੂ 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 ਵਾਹਿਗੁਰੂ। ਭਾਈ ਮਰਦਾਨਾ ਜੀ ਨੇ ਸੁਣਿਆ, ਕਿਉਂਕਿ ਜਦੋਂ ਨਾਮ ਜਪੀ ਦਾ ਸੁਰਤੀ ਬਰੀਕ ਹੋ ਜਾਂਦੀ, ਕਈ ਗੱਲਾਂ ਸੁਣਨ ਲੱਗ ਜਾਂਦੀਆਂ ਨੇ, ਬਾਹਰ ਦੇ ਦ੍ਰਿਸ਼ ਵੀ ਦਿਸਣ ਲੱਗ ਜਾਂਦੇ ਨੇ, ਅੰਦਰ ਬਾਹਰ ਦਾ ਪ੍ਰਕਾਸ਼। ਭਾਈ ਮਰਦਾਨਾ ਕੋਈ ਛੋਟੀ ਹਸਤੀ ਤਾਂ ਹੈ ਨਹੀਂ ਸੀ, ਉਹਨੇ ਮਾਰ ਦੇਖਿਆ ਵੀ ਸਤਿਗੁਰਾਂ ਦੇ ਅੰਦਰ ਕਿਹੜਾ ਜਾਪ ਚੱਲ ਰਿਹਾ, ਵੀ ਮੈਂ ਤਾਂ ਵਾਹਿਗੁਰੂ ਜਪ ਰਿਹਾ, ਪਰ ਗੁਰੂ ਸਾਹਿਬ ਦੇ ਅੰਦਰ ਜਿਹੜੀ ਖੇਡ ਧੁਨੀ ਚੱਲ ਰਹੀ ਹੈ ਸੋਹੰਗ 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 ਸੋਹੰਗ, ਉਹ ਜਾਪ ਚੱਲ ਰਿਹਾ। ਸੋਹੰਗ ਦਾ ਮਤਲਬ ਹੈ ਵੀ ਜੋ ਬ੍ਰਹਮ ਹੈ ਸੋ ਮੈਂ ਹਾਂ ਸੋ ਬ੍ਰਹਮ ਹੈ, ਇੱਕੋ ਹੀ ਹੈ, ਇੱਕ ਰਸ ਹੈ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ, ਉਹਦੇ ਭੇਦ ਹਨ ਪਰਮੇਸ਼ਰ ਨਾਲ। ਮਰਦਾਨੇ ਨੇ ਆਖਿਆ ਜਿਹੜਾ ਜਾਪ ਮਹਾਰਾਜ ਕਰ ਰਹੇ ਮੈਂ ਵੀ ਕਰਾਂ। ਕਹਿੰਦੇ ਉਹ ਮਹਾਰਾਜ ਦਾ ਜਾਪ ਵਾਹਿਗੁਰੂ ਛੱਡ ਕੇ ਤੇ ਸੋਹੰਗ ਜਪਣ ਲੱਗ ਪਿਆ। ਜਿਉਂ ਹੀ ਮੂੰਹ ਤੋਂ ਸੋਹੰਗ ਨਿਕਲਿਆ ਪਾਣੀ ਚ ਡੁੱਬਣ ਲੱਗਾ। ਉਧਰੋਂ ਦੋ ਜਦੋਂ ਗੋਤੇ ਆਏ ਡੁਬਕੀਆਂ ਜੀ ਖਾਧੀਆਂ, ਮਹਾਰਾਜ ਮੁੜ ਕੇ ਦੇਖ ਕੇ ਕਹਿੰਦੇ ਮਰਦਾਨਿਆਂ ਕੀ ਹੋ ਗਿਆ, ਤੈਨੂੰ ਆਖਿਆ ਵਾਹਿਗੁਰੂ ਜਪ। ਕਹਿੰਦਾ ਵਾਹਿਗੁਰੂ ਫਿਰ ਉੱਪਰ ਆ ਗਿਆ। ਮਹਾਰਾਜ ਕਹਿੰਦੇ ਤੁਸੀਂ ਜੀਵ ਸੰਸਾਰ ਦੇ ਜਿੰਨੇ ਹੋ, ਤੁਹਾਡਾ ਉਧਾਰ ਵਾਹਿਗੁਰੂ ਨੇ ਕਰਨਾ, ਤੁਹਾਡੇ ਵਾਸਤੇ ਗੁਰਮੰਤਰ ਵਾਹਿਗੁਰੂ ਹੀ ਹੈ। ਜੇ ਤੁਸੀਂ ਸੋਹੰਗ ਜਪੋਗੇ ਉਹ ਤੁਹਾਡੇ ਕੋਲੋਂ ਜਾਪ ਪੂਰਾ ਨਿਭਣਾ ਨਹੀਂ, ਡੁੱਬ ਜਾਓਗੇ ਸੰਸਾਰ ਸਾਗਰ ਵਿੱਚ, ਕਿਉਂਕਿ ਇਹ ਜਾਪ ਬ੍ਰਹਮ ਗਿਆਨੀਆਂ ਦਾ ਜਾਪ ਹੈ। ਸੰਸਾਰੀ ਜਿਹੜੇ ਨੇ ਉਹ ਉੱਥੇ ਕਿੱਥੇ ਪੂਰਾ ਉਤਰਨ, ਸੰਸਾਰੀ ਬੰਦੇ ਨੂੰ ਕੰਡਾ ਲੱਗੇ ਉਹਦੀ ਪੀੜ ਸਹਿਣੀ ਔਖੀ ਹੈ। ਬ੍ਰਹਮ ਗਿਆਨੀ ਤੱਤੀ ਤਵੀ ਤੇ ਬਹਿ ਕੇ ਵੀ ਕਹਿ ਦੇਗਾ ਤੇਰਾ ਕੀ ਆ ਮਿੱਠਾ ਲੱਗ, ਫਰਕ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਜਾਪ ਤੁਹਾਨੂੰ ਦਿੱਤਾ ਤੁਸੀਂ ਉਹ ਕਰੋ, ਵਾਹਿਗੁਰੂ 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 ਜਪੀ ਚੱਲੋ, ਪਾਣੀ ਤੇ ਤੁਰੋ। ਸਤਿਗੁਰੂ ਜਲ ਤੇ ਲੈ ਤੁਰੇ, ਕਿਤੇ ਜੰਗਲ ਆ ਜਾਂਦਾ ਕਿਤੇ ਪਹਾੜ ਆ ਜਾਂਦੇ। ਇੱਕ ਦਿਨ ਮਹਾਰਾਜ ਤੁਰੇ ਜਾ ਰਹੇ ਨੇ, ਬੜਾ ਸੰਘਣਾ ਜੰਗਲ ਆ ਗਿਆ ਹੈ।
ਫੁੱਲ ਫਲ ਤੋਂ ਪੂਰਨ ਰੂਰਾ, ਕਿਤੀ ਦੂਰ ਲੋਦੀ ਸਤ ਪੂਰਾ।
ਫਲਾਂ ਔਰ ਫੁੱਲਾਂ ਨਾਲ ਦਰਖਤ ਲੱਦੇ ਹੋਏ ਜੰਗਲ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਫਲਦਾਰ ਬੂਟੇ ਵੀ ਨੇ, ਫੁੱਲਾਂ ਵਾਲੇ ਵੀ ਨੇ। ਸੁੰਦਰ ਬਣ ਹੈ ਔਰ ਦੇਖਣ ਵਿੱਚ ਚੰਗਾ ਲੱਗਦਾ ਹੈ।
ਤਾਂ ਕੇ ਪਹੁੰਚੇ ਜਾਏ ਮਝਾਰਾ, ਦੇਖੀ ਬਨ ਮਾਨਸ ਕੀ ਡਾਰਾ।
ਮਹਾਰਾਜ ਉਸ ਬਣ ਵਿੱਚ ਚਲੇ ਗਏ, ਜੰਗਲ ਵਿੱਚ ਚਲੇ ਗਏ। ਕੀ ਦੇਖਿਆ ਕਿ ਉੱਥੇ ਬਣ ਮਾਨਸ ਰਹਿੰਦੇ ਨੇ, ਜੰਗਲੀ ਲੋਕ ਅਜੇ ਵੀ ਹਨ ਸਾਧ ਸੰਗਤ ਜੀ। ਬਨ ਮਾਨਸ ਹੈਣ ਤਾਂ ਮਨੁੱਖ, ਪਰ ਉਹਨਾਂ ਦਾ ਵਰਤਾਰਾ ਜੰਗਲੀ, ਜਿਵੇਂ ਲੱਖਾਂ ਕਰੋੜਾਂ ਸਾਲ ਪਹਿਲਾਂ ਸਾਰੇ ਮਨੁੱਖ ਕਹਿੰਦੇ ਰਹਿੰਦੇ ਸਨ ਨਾ ਬਾਂਦਰਾਂ ਦੀ ਤਰ੍ਹਾਂ, ਇੱਦਾਂ ਉਹ ਜੰਗਲਾਂ 'ਚ ਰਹਿੰਦੇ ਹੈ ਬਨ ਮਾਨਸ। ਉਹਨਾਂ ਦੀ ਡਾਰ ਦੇਖੀ ਸਤਿਗੁਰਾਂ ਨੇ।
ਬਾਲ ਵਿਸਾਲ ਦਿਗੰਬਰ ਅੰਗਾ, ਰੂਪ ਭਿਆਨਕ ਮੇਚਕ ਰੰਗਾ।
ਲੰਮੇ ਲੰਮੇ ਵਾਲ ਉਹਨਾਂ ਦੇ, ਕਾਲਾ ਕਾਲਾ ਉਹਨਾਂ ਦਾ ਰੰਗ, ਅਤੇ ਭਿਆਨਕ ਸਰੀਰ ਉਹਨਾਂ ਦਾ, ਔਰ ਨੰਗੇ ਆ। ਦਿਗੰਬਰ, ਦਿਗੰਬਰ ਦਾ ਮਤਲਬ ਦਿਸ਼ਾ ਹੀ ਅੰਬਰ ਹੈ, ਕੋਈ ਕੱਪੜਾ ਸਰੀਰ ਤੇ ਨਹੀਂ ਪਾਇਆ। ਪਸ਼ੂਆਂ ਦੀ ਤਰ੍ਹਾਂ ਜਿਵੇਂ ਪਸ਼ੂ ਨੰਗੇ ਰਹਿੰਦੇ ਆ, ਉਹ ਜੰਗਲ ਦੇ ਮਾਨ ਜਿਹੜੇ ਮਾਨਸ ਹਨ, ਜੰਗਲੀ ਲੋਕ ਹਨ ਬਨ ਮਾਨਸ, ਉਹਨਾਂ ਨੇ ਆਪਣੇ ਸਰੀਰ ਤੇ ਕੋਈ ਧਾਗਾ ਵੀ ਨਹੀਂ ਪਹਿਨਿਆ, ਕੋਈ ਕੱਪੜਾ ਵੀ ਨਹੀਂ, ਲੀਰ ਵੀ ਨਹੀਂ ਪਾਈ, ਐਸਾ ਨਗਨ ਸਰੀਰ ਹੈ।
ਪਸ਼ੂ ਸਮਾਨ ਕਿਰਿਆ ਜਿਨ ਕੇਰੇ, ਮਰਦਾਨੇ ਮਰਦਾਨੇ ਜਬ ਡਾਰ ਸੋਹੇਰੇ।
ਉਹ ਬਨ ਮਾਨਸ ਜੰਗਲੀ ਬੰਦੇ, ਉਹਨਾਂ ਦੀ ਕਿਰਿਆ ਪਸ਼ੂਆਂ ਵਰਗੀ, ਔਰ ਡਾਰਾਂ ਦੀਆਂ ਡਾਰਾਂ ਉਹਨਾਂ ਦੇ ਕਬੀਲੇ, ਜਦੋਂ ਉਹ ਪਸ਼ੂ ਸਮਾਨ ਜਿਹੜੇ ਉਹ ਜੀਵ ਸਨ, ਬੰਦੇ ਸਨ, ਬਨ ਮਾਨਸ ਸਨ, ਭਾਈ ਮਰਦਾਨੇ ਨੇ ਵੇਖੇ।
ਪੈ ਕਰ ਪ੍ਰਭ ਤੋਂ ਗਿਰਾ ਅਲਾਏ, ਬਨ ਮੇ ਕਿਆ ਏ ਬੜੀ ਬਲਾਏ।
ਭਾਈ ਮਰਦਾਨਾ ਜੀ ਕੁਝ ਭੈ ਭੀਤ ਹੋ ਗਏ, ਡਰ ਗਏ, ਡਰ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਜੰਗਲ ਕਿੱਥੇ ਲੈ ਆਏ ਹੋ, ਬੜੀਆਂ ਬੁਲਾਵਾਂ ਆ ਗਈਆਂ, ਕਾਲੇ ਕਾਲੇ ਬੰਦੇ ਔਰ ਨੰਗੇ, ਇਸਤਰੀਆਂ ਵੀ ਪੁਰਸ਼ ਵੀ ਸਭ ਨੰਗੇ, ਔਰ ਉਹਨਾਂ ਦੇ ਬੱਚੇ ਵੀ ਨਾਲ ਉਹੋ ਜਿਹੇ, ਇਹ ਤੇ ਬੁਲਾਵਾਂ ਨੇ ਬੜੀਆਂ। ਹਾਂਜੀ,
ਇੰਤੇ ਮੋਕੋ ਲਗਾ ਅਤੰਕਾ, ਸੁਣ ਬੋਲੇ ਸ਼੍ਰੀ ਬਦਨ ਮਯੰਕਾ।
ਮਹਾਰਾਜ ਮੈਨੂੰ ਇਹਨਾਂ ਤੋਂ ਬੜਾ ਡਰ ਲੱਗਦਾ ਹੈ, ਆਤੰਕ ਲੱਗਦਾ ਹੈ। ਇਹ ਬਨ ਮਾਨਸ ਨੇ, ਪਤਾ ਨਹੀਂ ਜੰਗਲ ਦੇ ਪਸ਼ੂ ਨੇ ਕਿ ਬੰਦੇ ਨੇ, ਖਾ ਜਾਣਗੇ। ਤਾਂ ਮਹਾਰਾਜ ਸਤਿਗੁਰੂ ਨਾਨਕ ਸਾਹਿਬ ਜੀ ਬੋਲੇ,
ਬਨ ਮਾਨਸ ਇਨਕੋ ਪਹਿਚਾਨੋ ਕਿਉਂ ਹਿਰਦੇ ਕਰ ਤੁਝ ਨੇ ਡਰ ਤੁਝ ਨੇ ਮਾਨੋ।
ਮਹਾਰਾਜ ਕਹਿੰਦੇ ਭਾਈ ਤੂੰ ਕਿਉਂ ਡਰ ਗਿਆ, ਇਹ ਵੀ ਬੰਦੇ ਹੀ ਨੇ ਪਰ ਇਹ ਜੰਗਲੀ ਬੰਦੇ ਨੇ, ਬਨ ਮਾਨਸ ਨੇ। ਸਾਧ ਸੰਗਤ ਜੀ ਬਾਬੇ ਤਾਰੇ ਚਾਰ ਚੱਕ ਦੇ ਵਿੱਚ ਹੁਣ ਬਨ ਮਾਨਸ ਕਿਵੇਂ ਰਹਿ ਜਾਂਦੇ, ਉਹ ਵੀ ਤਾਰ ਨਹੀਂ ਸਨ, ਉਹਨਾਂ ਦਾ ਵੀ ਕਲਿਆਣ ਕਰਨਾ ਸੀ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਣ ਪਾਰ ਉਤਾਰੇ, ਪੱਥਰ ਵੀ ਤਾਰਦੇ ਤੇ ਬਨ ਮਾਨਸ ਕਿਉਂ ਨਾ ਤਾਰਦੇ। ਤਾਂ ਮਹਾਰਾਜ ਕਹਿੰਦੇ ਭਾਈ ਤੂੰ ਡਰ ਨਾ, ਇਹ ਬਨ ਮਾਨਸ ਹਨ।
ਹਮੈ ਬਿਲੋਕਾ ਤਿੰਨ ਨੇ ਜਬ ਹੀ ਭਾਗ ਚਲੇ ਡਰ ਕੈ ਉਰ ਸਭੇ।
ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਮਹਾਰਾਜ ਇੱਧਰ ਭਾਈ ਮਰਦਾਨਾ ਡਰ ਰਿਹਾ ਸੀ, ਉਧਰ ਉਲਟੀ ਖੇਡ ਹੋਈ ਕਿ ਉਹ ਸਾਨੂੰ ਦੇਖ ਕੇ ਡਰ ਗਏ। ਉਹ ਬਨ ਮਾਨਸ ਜਿਹੜੇ ਸਨ ਉਹ ਸਾਨੂੰ ਤਿੰਨਾਂ ਨੂੰ ਦੇਖ ਕੇ ਡਰ ਗਏ ਵੀ ਇਹ ਕੌਣ ਆ ਗਏ, ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਗਿਆਨ ਨਹੀਂ, ਸਮਝ ਨਹੀਂ, ਉਹ ਪਸ਼ੂਆਂ ਦੀ ਤਰ੍ਹਾਂ ਰਹਿੰਦੇ। ਉਹਨਾਂ ਨੇ ਆਖਿਆ ਵੀ ਸਾਡੇ ਜੰਗਲ 'ਚ ਅਜੀਬੋ ਗਰੀਬ ਜਿਹੇ ਬੰਦੇ ਕੱਪੜਿਆਂ ਨੂੰ ਵੇਖ ਕੇ ਹੈਰਾਨ ਹੋਏ ਹੋਣਗੇ ਉਹ, ਕਿਉਂਕਿ ਜਿਵੇਂ ਆਪਾਂ ਨੰਗੇ ਬੰਦੇ ਨੂੰ ਵੇਖ ਕੇ ਹੈਰਾਨ ਹੁੰਦੇ ਹਾਂ, ਉਹ ਕੱਪੜੇ ਵਾਲੇ ਨੂੰ ਵੇਖ ਕੇ ਹੈਰਾਨ ਹੁੰਦੇ ਨੇ ਇੱਕ ਦੂਸਰੀ ਤੋਂ। ਕੱਲ ਕਿਤੇ ਵਿਚਾਰ ਚੱਲ ਰਹੀ ਸੀ ਬਈ ਉਹ ਡਿਸਕਵਰੀ ਚੈਨਲ 'ਤੇ ਦਿਖਾਉਂਦੇ ਨਾ, ਉਹ ਇੱਕ ਬੰਦਾ ਪੂਰੀ ਦੁਨੀਆ ਘੁੰਮ ਰਿਹਾ, ਉਹ ਕਹਿੰਦਾ ਵੀ ਜੰਗਲਾਂ 'ਚ ਰਹਿਣਾ ਕਿਵੇਂ ਹੈ, ਚੂਹਾ ਆਵੇ ਤੇ ਉਹ ਵੀ ਖਾ ਗਿਆ, ਸੱਪ ਆਇਆ ਤੇ ਉਹਨੂੰ ਖਾ, ਕਹਿੰਦਾ ਇਹ ਬੜਾ ਸਵਾਦੀ ਹੈ, ਤੇ ਉਹ ਫਟਾਫਟ ਚੱਬ ਜਾਂਦਾ ਹਰ ਚੀਜ਼ ਨੂੰ, ਕੇਕੜਾ ਹੋਵੇ ਵੀ ਕੋਈ ਚੀਜ਼ ਹੋਵੇ ਉਹਨੇ ਵੇਖਣੀ ਨਹੀਂ, ਸੁੱਕੀ ਚਬਾ ਜਾਣੀ, ਖਾ ਜਾਣੀ। ਤੇ ਵਿਚਾਰ ਇਹ ਚੱਲ ਰਹੀ ਸੀ ਬਈ ਸਾਨੂੰ ਬੜਾ ਡਰ ਲੱਗਦਾ ਜਦੋਂ ਉਹ ਸੱਪ ਖਾਂਦਾ, ਅਜੀਬ ਲੱਗਦਾ, ਉਹ ਲੋਕ ਕਿੱਦਾਂ ਦੇ ਹੋਣਗੇ ਜਿਹੜੇ ਰੋਜ਼ ਖਾਂਦੇ ਹੈ। ਫਿਰ ਵਿਚਾਰ ਇਹ ਆਈ ਵੀ ਜੇ ਸਾਨੂੰ ਆਲੂ ਗੋਭੀ ਟਮਾਟਰ ਖਾਂਦੇ ਨੂੰ ਉਹ ਦੇਖ ਲੈਣ ਤਾਂ ਉਹ ਕਹਿਣਗੇ ਵੀ ਇਹ ਕੀ ਖਾ ਰਹੇ ਨੇ, ਕਿਉਂ ਉਹਨਾਂ ਦੀ ਬਿਰਤੀ 'ਚ ਉਹ ਵਸਿਆ ਹੋਇਆ, ਤਾਮਸੀ ਬਿਰਤੀ ਉਹਨਾਂ ਦੀ ਕੀਤੀ ਹੋਈ ਹੈ, ਕਿਸੇ ਦੀ ਰਾਜਸੀ ਬਿਰਤੀ ਕੀਤੀ ਹੋਈ ਹੈ, ਕਿਸੇ ਦੀ ਸਾਂਤਕੀ ਬਿਰਤੀ ਕੀਤੀ ਹੋਈ ਹੈ। ਨਮੋ ਰਾਜ ਸੰਘ ਤਾਮ ਸੰਘ ਸਾਂਤ ਰੂਪੇ, ਜਾਪ ਸਾਹਿਬ ਪੜ੍ਹਦੇ ਹੋ, ਨਮੋ ਰਾਜ ਸੰਘ ਰਜੋ ਗੁਣੀ, ਰਾਜਿਆਂ ਦੇ ਰੂਪ ਵਿੱਚ ਭਗਵਾਨ ਬੈਠਾ, ਸ਼ਾਹੀ ਠਾਠ, ਸ਼ਾਹੀ ਖਾਣੇ, ਸ਼ਾਹੀ ਪੁਸ਼ਾਕਾਂ, ਤੇ ਤਾਮਸੀ ਮਾੜਾ ਭੋਜਨ, ਬਾਸਾ ਭੋਜਨ, ਗੰਦਾ ਭੋਜਨ, ਤੇ ਗੰਦਾ ਹੀ ਪਹਿਨਣਾ, ਤੇ ਗੰਦਾ ਹੀ ਬੋਲਣਾ, ਤੇ ਗੰਦਾ ਹੀ ਖਾਣਾ, ਤੇ ਗੰਦਾ ਹੀ ਰਹਿਣਾ, ਉਹ ਥਾਵਾਂ ਤੇ ਲੋਕ ਰਹਿੰਦੇ ਆ ਸਾਧ ਸੰਗਤ ਜੀ ਜਿੱਥੇ ਆਪਾਂ ਲੰਘੀਏ ਵੀ ਗਲੀ ਚੋਂ ਲੰਘ ਨਹੀਂ ਸਕਦੇ, ਪਰ ਉਹ ਵਿਚਾਰੇ ਸਦੀਆਂ ਤੋਂ ਰਹਿ ਰਹੇ ਆ, ਪਰਮੇਸ਼ਰ ਦੀ ਮਾਇਆ ਹੈ। ਔਰ ਸ਼ਾਂਤ ਕੀ ਭੋਜਨ, ਸ਼ਾਂਤ ਕੀ ਪਹਿਰਾਵਾ, ਸ਼ਾਂਤ ਕੀ ਬੋਲਣਾ, ਸ਼ਾਂਤ ਕੀ ਦੇਖਣਾ, ਸ਼ਾਂਤ ਕੀ ਸੋਚਣਾ, ਸੰਤਾਂ ਦੀ ਬਿਰਤੀ, ਉਹ ਵੀ ਬੈਠੇ ਨੇ। ਸਭ ਪਾਸੇ ਭਗਵਾਨ ਦੀ ਜੋਤ ਇੱਕੋ ਹੀ ਹੈ, ਆਖੋ ਸਤਨਾਮ
ਸ਼੍ਰੀ ਵਾਹਿਗੁਰੂ,
ਉਹਨੂੰ ਨਮਸਕਾਰ ਕਰਨੀ ਪਏਗੀ। ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ। ਮਹਾਰਾਜ ਸੱਚੇ ਪਾਤਸ਼ਾਹ ਨੇ ਤਾਮਸੀ ਲੋਕਾਂ ਨੂੰ ਵੀ ਤਾਰਿਆ ਨਾ, ਜੇ ਉਹਨਾਂ ਨਾਲ ਦੁਵੈਸ਼ ਹੁੰਦੀ, ਈਰਖਾ ਹੁੰਦੀ, ਮਹਾਰਾਜ ਉਹਨਾਂ ਕੋਲ ਕਿਉਂ ਜਾਂਦੇ, ਉਹਨਾਂ ਦਾ ਵੀ ਭਲਾ ਹੀ ਕਰਨਾ ਸੀ। ਸੋ ਕਿਉਂਕਿ ਉਹਨਾਂ 'ਚ ਮਹਾਰਾਜ ਪਰਮੇਸ਼ਰ ਵੱਸ ਰਿਹਾ, ਪਰ ਪੜਦਾ ਪਿਆ, ਉਹ ਪੜਦਾ ਲਾਹ ਦੇਣਾ, ਬਸ ਇਹ ਕੰਮ ਗੁਰੂ ਸਾਹਿਬ ਨੇ ਕਰ। ਉਹ ਬਨ ਮਾਨਸਾ ਨੇ ਵੇਖਿਆ ਤੇ ਉਹ ਡਰ ਗਏ ਵਿਚਾਰੇ, ਉਹਨਾਂ ਨੇ ਆਖਿਆ ਇਹ ਕੱਪੜੇ ਵਾਲੇ ਕੌਣ ਆ ਗਏ, ਕੋਈ ਕੱਪੜੇ ਉਹਨਾਂ ਵਾਸਤੇ ਅਜੀਬ ਗਰੀਬ ਲੱਗਦੇ ਸਨ, ਉਹ ਡਰ ਕੇ ਭੱਜ ਗਏ।
ਰਹਿਓ ਇੱਕ ਠਾਂਡਾ ਤੇ ਥਾਈ ਔਰ ਗਏ ਸਭ ਦੂਰ ਪਲਾਏ।
ਕਹਿੰਦੇ ਉਹਨਾਂ ਚੋਂ, ਉਹਨਾਂ ਬਨ ਮਾਨਸਾ ਚੋਂ ਇੱਕ ਬੰਦਾ ਖਲੋਤਾ ਰਿਹਾ, ਬਾਕੀ ਸਾਰੇ ਦੌੜ ਗਏ, ਭੱਜ ਗਏ, ਦਰਖਤਾਂ ਦੇ ਓਹਲੇ ਲੁੱਕ ਗਏ, ਝਾੜੀਆਂ 'ਚ ਲੁੱਕ ਗਏ, ਪਰ ਦੂਰ ਨਿਕਲ ਗਏ ਛਾਲਾਂ ਮਾਰ ਕੇ। ਬੜੇ ਤੇਜ਼ ਦੌੜਦੇ ਨੇ ਉਹ ਬਨ ਮਾਨਸ, ਹਿਰਣਾਂ ਦੀ ਤਰ੍ਹਾਂ ਦੌੜਦੇ ਨੇ, ਉਹ ਤਾਂ ਦੌੜ ਗਏ ਘੋੜਿਆਂ ਦੀ ਤਰ੍ਹਾਂ, ਪਰ ਇੱਕ ਬੰਦਾ ਨਹੀਂ ਗਿਆ, ਉਹ ਖਲੋਤਾ ਰਿਹਾ। ਹਾਂਜੀ,
ਮੈਂ ਬੂਝਿਓ ਤਵ ਤੇ ਕੇ ਸਾਥਾ ਕੋ ਹੈ ਤੂੰ ਕਹੀਏ ਨਿਜ ਗਾਥਾ।
ਉਹ ਬੰਦਾ ਖਲੋਤਾ ਰਿਹਾ, ਭਾਈ ਬਾਲਾ ਜੀ ਕਹਿੰਦੇ ਮੈਂ ਉਹਨੂੰ ਪੁੱਛਿਆ, ਭਾਈ ਤੂੰ ਕੌਣ ਹੈ, ਆਪਣੀ ਗਾਥਾ ਸੁਣਾ, ਆਪਣੀ ਗੱਲ ਦੱਸ, ਤੂੰ ਕੌਣ ਹੈ, ਔਰ ਇਹ ਕਬੀਲਾ, ਇਹ ਲੋਕ ਕੌਣ ਹਨ, ਜਾਤੀ ਸਮਾਜ ਧਰਮ ਬਾਰੇ ਅਸੀਂ ਪੁੱਛ ਲੈਂਦੇ ਹਾਂ ਨਾ। ਭਾਈ ਬਾਲਾ ਜੀ ਨੇ ਪੁੱਛਿਆ ਵੀ ਤੂੰ ਕੌਣ ਹੈ? ਹਾਂਜੀ,
ਸੁਣਤੇ ਉੱਚੇ ਚੀਕ ਪੁਕਾਰੇ, ਲੱਖੀ ਨਾ ਪਸ਼ੂ ਸਮਾਨ ਉਚਾਰੇ।
ਮੇਰੀ ਗੱਲ ਸੁਣ ਕੇ ਉਸ ਬੰਦੇ ਨੇ ਉੱਚੀ ਚੀਕ ਮਾਰੀ, ਬੜੀ ਉੱਚੀ ਚੀਕ। ਮੈਨੂੰ ਕੋਈ ਸਮਝ ਨਹੀਂ ਆਈ ਕਿ ਪਸ਼ੂ ਵਰਗੀ ਆਵਾਜ਼ ਬੰਦੇ ਨੂੰ ਕੀ ਸਮਝ ਆਉਣੀ ਹੈ। ਉਹਦੀ ਚੀਕ ਦੀ ਮੈਨੂੰ ਕੋਈ ਸਮਝ ਨਹੀਂ ਆਈ।
ਬੂਜੇ ਮੈਂ ਤਵੀ ਗੁਣ ਐਨਾ, ਕਿਉਂ ਨਾ ਇਹ ਬੋਲਤ ਸ਼ੁਭ ਬੈਨਾ।
ਭਾਈ ਬਾਲਾ ਜੀ ਕਹਿੰਦੇ ਮੈਂ ਹੈਰਾਨ ਹੋਇਆ ਤੇ ਮੈਂ ਮਹਾਰਾਜ ਨੂੰ ਪੁੱਛਿਆ, ਹੇ ਸੱਚੇ ਪਾਤਸ਼ਾਹ, ਮੈਂ ਇਹਨੂੰ ਪੁੱਛਿਆ ਤੂੰ ਕੌਣ ਹੈ, ਤੇ ਇਹਨੇ ਜਵਾਬ ਦੇਣ ਦੀ ਥਾਂ ਤੇ ਅੱਗੋਂ ਚੀਕ ਮਾਰੀ ਹੈ। ਇਹ ਪਸ਼ੂਆਂ ਦੀ ਤਰ੍ਹਾਂ ਚੀਕਾਂ ਮਾਰਨ ਵਾਲਾ ਕੌਣ ਹੈ? ਕਿਉਂ ਨੀ ਬੰਦੇ ਤਰ੍ਹਾਂ ਬੋਲਦਾ ਹੈ ਜਿਵੇਂ ਅਸੀਂ ਬੋਲਦੇ ਹਾਂ? ਸਾਧ ਸੰਗਤ ਜੀ, ਬੰਦੇ ਨੇ ਰੱਬ ਨੇ ਬੰਦੇ ਨੂੰ ਬਹੁਤ ਕੁਝ ਦਿੱਤਾ ਜੇ, ਸਾਨੂੰ ਜੋ ਕੁਝ ਦਿੱਤਾ ਉਹਦੇ ਚ ਬੋਲੀ ਦੀ ਸ਼ਕਤੀ ਸਭ ਤੋਂ ਵੱਡੀ ਚੀਜ਼ ਦਿੱਤੀ ਹੈ। ਆਖੋ ਸਤਨਾਮ ਸਿੰਘ, ਜਿਹਨੂੰ ਬਾਣੀ ਕਹਿੰਦੇ ਆ, ਸ਼ਬਦ ਦਿੱਤੇ ਆ, ਅੱਖਰ ਦਿੱਤੇ ਆ, ਆਵਾਜ਼ਾਂ ਦਿੱਤੀਆਂ, ਧੁਨੀਆਂ ਦਿੱਤੀਆਂ, ਉਹਨਾਂ ਧੁਨੀਆਂ ਰਾਹੀਂ, ਉਹਨਾਂ ਆਵਾਜ਼ਾਂ ਰਾਹੀਂ, ਉਹਨਾਂ ਸ਼ਬਦਾਂ ਰਾਹੀਂ ਆਪਣੇ ਹਾਵ ਭਾਵ ਅਸੀਂ ਇੱਕ ਦੂਜੇ ਨਾਲ ਸਾਂਝੇ ਕਰ ਰਹੇ ਹਾਂ। ਪਸ਼ੂਆਂ ਨੂੰ ਨਹੀਂ ਦਿੱਤੀ ਇੰਨੀ ਵਧੀਆ ਬੋਲੀ, ਇੰਨਾ ਵਧੀਆ ਵਿਆਕਰਨ ਪਰਮਾਤਮਾ ਨੇ ਜਿੰਨਾ ਮਨੁੱਖ ਨੂੰ ਦਿੱਤਾ ਬਣਾ ਕੇ, ਸ਼ਬਦਾਂ ਦੀ ਜਿਹੜੀ ਮਹਾਰਾਜ ਅਕਾਲ ਪੁਰਖ ਨੇ, ਨਿਰੰਕਾਰ ਨੇ, ਪਰਮੇਸ਼ਰ ਨੇ ਸਾਨੂੰ ਇਹ ਗੁਲਦਸਤਾ ਬਣਾ ਕੇ ਦਿੱਤਾ। ਸੰਸਕ੍ਰਿਤ ਭਾਸ਼ਾ ਦੇ ਵਿੱਚ ਜੋ ਗ੍ਰਾਮਰ ਹੈ, ਵਿਆਕਰਨ ਹੈ, ਉਹਦੇ ਵਿੱਚ 14 ਸੂਤਰ ਲਘੂ ਸਿਧਾਂਤ ਕੌਮਦੀ ਦੇ ਪਹਿਲੇ ਹਨ। ਕਹਿੰਦੇ ਉਹ 14 ਜਿਹੜੇ ਸੂਤਰ ਹਨ, ਦੁਨੀਆਂ ਦੀਆਂ ਸਾਰੀਆਂ ਆਵਾਜ਼ਾਂ ਉਹਦੇ ਵਿੱਚੋਂ ਨਿਕਲਦੀਆਂ, 14 ਸੂਤਰ ਹਨ। ਉਹ ਭਗਵਾਨ ਸ਼ਿਵ ਜੀ ਨੇ ਕਹਿੰਦੇ ਡਮਰੂ ਵਜਾਇਆ ਸੀ। ਸ਼ਿਵ ਨਾਮ ਪਰਮਾਤਮਾ ਦੀ ਚੇਤਨ ਸੱਤਾ ਦਾ ਹੈ। ਜਦੋਂ ਉਹ ਡਮਰੂ ਵੱਜਿਆ, ਉਹਦੇ ਚੋਂ 14 ਧੁਨੀਆਂ, 14 ਉਹ ਸੂਤਰ ਨਿਕਲੇ, ਜਿਨ੍ਹਾਂ ਤੋਂ ਦੁਨੀਆਂ ਦੀਆਂ ਕੁੱਲ ਬੋਲੀਆਂ ਨੇ ਜਨਮ ਲਿਆ। ਇਹ ਭਗਵਾਨ ਦੀ ਮਾਇਆ, ਸਾਨੂੰ ਸਾਰਿਆਂ ਨੂੰ ਸ਼ਬਦ ਦੀ ਸ਼ਕਤੀ ਦਿੱਤੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਬਣ ਮਾਣਸ ਉਹਨੇ ਚੀਕ ਮਾਰੀ, ਬਾਲੇ ਨੇ ਪੁੱਛਿਆ ਮਹਾਰਾਜ ਇਹ ਸਾਡੇ ਤਰ੍ਹਾਂ ਕਿਉਂ ਨੀ ਬੋਲਦੇ?
ਮਾਨੁਕ ਸੇ ਇਨਕੇ ਸਰਬੰਗਾ, ਹਮਕੋ ਪਿਕ ਭਾਗੇ ਡਰ ਸੰਗਾ।
ਇਹਨਾਂ ਦੇ ਅੰਗ ਸਾਡੇ ਵਰਗੇ ਨੇ, ਉਂਗਲੀਆਂ ਹੱਥਾਂ ਦੀਆਂ, ਪੈਰਾਂ ਦੀਆਂ, ਸਰੀਰ ਦੀ ਬਣਤਰ, ਸਿਰ ਮੂੰਹ ਨੱਕ, ਤੁਰਦਾ ਬੰਦਿਆਂ ਤਰ੍ਹਾਂ ਤੁਰਦੇ ਨੇ। ਅੰਗ ਤਾਂ ਬੰਦਿਆਂ ਵਾਲੇ ਨੇ, ਇਸਤਰੀਆਂ ਦਾ ਵੀ ਸਰੀਰ ਉਸੇ ਤਰ੍ਹਾਂ ਦਾ ਜਿਵੇਂ ਸਾਡੇ ਇਸਤਰੀਆਂ ਹੁੰਦੀਆਂ ਨੇ, ਪਰ ਇਹ ਸਾਨੂੰ ਡਰ ਕੇ ਭੱਜ ਕਿਉਂ ਗਏ ਨੇ?
ਸ਼੍ਰੀ ਗੁਰ ਕਹਿ ਬੈਨ ਇਨ ਐਸੇ ਨਹੀਂ ਪਨਤ ਮਾਨੁਕ ਬਚ ਜੈਸੇ।
ਮਹਾਰਾਜ ਕਹਿੰਦੇ ਭਾਈ ਬਾਲਿਆ, ਇਹਨਾਂ ਦੀ ਬੋਲੀ ਇਹੋ ਹੀ ਹੈ, ਇਹ ਸਿਰਫ ਚੀਕਾਂ ਹੀ ਮਾਰ ਸਕਦੇ ਆ। ਇਹ ਸਾਡੇ ਤਰ੍ਹਾਂ ਜਿਵੇਂ ਅਸੀਂ ਵਿਕਸਿਤ ਹੋ ਚੁੱਕੇ ਹਾਂ, ਇੱਦਾਂ ਵਿਕਸਿਤ ਨਹੀਂ ਹੋਏ। ਇਹ ਇਹਨਾਂ ਨੂੰ ਪਰਮਾਤਮਾ ਨੇ ਇੱਥੇ ਰੱਖਿਆ, ਇਹਨਾਂ ਨੂੰ ਸਾਡੇ ਵਾਲੀ ਬੋਲੀ, ਸਾਡੇ ਵਾਲਾ ਪਹਿਰਾਵਾ, ਸਾਡੇ ਵਰਗੀਆਂ ਸਹੂਲਤਾਂ ਨਹੀਂ ਦਿੱਤੀਆਂ।
ਹਾਂਜੀ, ਪਸ਼ੂ ਸਮਾਨ ਅਣਜਾਣੇ,
ਇਹ ਪਸ਼ੂ ਦੀ ਤਰ੍ਹਾਂ ਅਣਜਾਣ ਨੇ। ਜਿਵੇਂ ਪਸ਼ੂ ਨੂੰ ਕੋਈ ਪਤਾ ਨਹੀਂ ਹੁੰਦਾ ਸ਼ਬਦਾਂ ਦਾ, ਵਿਆਕਰਨ ਦਾ, ਬਾਣੀ ਦਾ, ਇਹਨਾਂ ਨੂੰ ਵੀ ਗਿਆਨ ਨਹੀਂ ਹੈ।
ਤਿੰਨ ਤੇ ਕਚਕ ਹੋਸ਼ ਸਰਸਾਨੇ,
ਪਰ ਪਸ਼ੂਆਂ ਨਾਲੋਂ ਥੋੜੀ ਜਿਹੀ ਹੋਸ਼ ਇਹਨਾਂ ਦੀ ਜ਼ਿਆਦਾ ਹੈ, ਕਿਉਂਕਿ ਮਨੁੱਖ ਦੇ ਜਾਮੇ ਜਨ। ਪਸ਼ੂ ਨੂੰ ਜਿੰਨੀ ਬੇਸਮਝੀ ਹੈ ਓਨੀ ਇਹਨਾਂ ਨੂੰ ਨਹੀਂ ਹੈ। ਪਸ਼ੂ ਨਾਲੋਂ ਸਮਝ ਰੱਖਦੇ ਨੇ ਥੋੜੀ ਜ਼ਿਆਦਾ, ਪਰ ਸਾਡੇ ਨਾਲੋਂ ਘੱਟ ਹੈ। ਹਾਂਜੀ,
ਰਹੋ ਏਕ ਠਾਂਡਾ ਤੈਂ ਜੋ ਬਨ ਮੈਂ ਲੈਣ ਗਇਓ ਫਲ ਸੋ।
ਉਸ ਬੰਦੇ ਨੇ ਜਿਹਨੇ ਚੀਕ ਮਾਰੀ ਸੀ ਔਰ ਉਹ ਰੁਕਿਆ ਰਿਹਾ ਸੀ, ਬਾਕੀ ਸਭ ਦੌੜ ਗਏ ਸਨ, ਉਹ ਅਸੀਂ ਗੱਲਾਂ ਕਰ ਰਹੇ ਸਾਂ ਕਿ ਸਾਡੇ ਵਾਸਤੇ ਫਲ ਲੈਣ ਚਲਾ ਗਿਆ। ਕਹਿੰਦੇ ਫਲ ਲੈ ਕੇ ਆਇਆ,
ਮਦਰ ਰਸਾਲ ਦੇਖ ਕਰ ਆਨੇ ਹਮ ਤੇ ਦੂਰ ਧਰੇ ਡਰ ਮਾਨੇ।
ਉਹਨੇ ਮਿੱਠੇ ਰਸ ਵਾਲੇ ਵਧੀਆ ਸੋਹਣੇ ਸੋਹਣੇ ਅੰਬ ਵਗੈਰਾ ਫਲ ਤੋੜ ਕੇ ਲਿਆਂਦੇ ਜੰਗਲ ਚੋਂ, ਪਰ ਸਾਡੇ ਤੋਂ ਥੋੜੇ ਦੂਰ ਧਰਦੇ ਤੇ, ਡਰਦੇ ਹੋਏ ਨੇ, ਨੇੜੇ ਨਹੀਂ ਆਇਆ। ਉਹ ਡਰਦਾ ਡਰਦਾ, ਜੈਸੀ ਉਹਦੀ ਬਿਰਤੀ ਸੀ, ਉਹਨੇ ਦੂਰ ਰੱਖੇ ਸਾਡੇ ਤੋਂ, ਤੇ ਇਸ਼ਾਰਾ ਉਹਦਾ ਇਹੀ ਸੀ ਵੀ ਤੁਹਾਡੇ ਖਾਣ ਲਈ ਨੇ, ਤੁਹਾਡੇ ਲਈ ਲੈ ਕੇ ਆਇਆ, ਪਰ ਨੇੜੇ ਨਹੀਂ ਆਉਂਦਾ।
ਬੌਰੋ ਸੋ ਵੀ ਗਏ ਪਲਾਈ, ਮਿਲੇ ਉਹ ਸੰਗ ਆਪਣੇ ਮੈਂ ਜਾਏ।
ਫਿਰ ਉਹ ਵੀ ਦੌੜ ਗਿਆ, ਕਹਿੰਦੇ ਫਲ ਰੱਖ ਕੇ ਨਾ ਉਹ ਆਪਣੇ ਸਾਥੀਆਂ ਕੋਲ ਚਲਾ ਗਿਆ।
ਪ੍ਰਭ ਜੀ ਲੈ ਕਰ ਫਲ ਨਿਜ ਪਾਨੇ, ਕਹਿਣ ਲੱਗੇ ਖਾਵੋ ਮਰਦਾਨੇ।
ਮਹਾਰਾਜ ਨੇ ਫਲ ਲੈ ਕੇ ਆਪਣੇ ਹੱਥ ਵਿੱਚ ਮਰਦਾਨੇ ਨੂੰ ਦਿੱਤੇ, ਕਹਿੰਦੇ ਲੈ ਮਰਦਾਨਿਆ ਫਲ ਖਾ ਲੈ।
ਮਨ ਬਚਨ ਲੀਨੇ ਕਰ ਮਾਈ, ਖਾਣ ਲੱਗਿਓ ਐ ਮਦਰ ਸਰਾਈ।
ਬਚਨ ਮੰਨ ਕੇ ਭਾਈ ਮਰਦਾਨਾ ਜੀ ਫਲ ਲੈ ਕੇ ਖਾਣ ਲੱਗੇ ਤੇ ਕਹਿੰਦੇ ਆ ਮਹਾਰਾਜ ਬੜੇ ਮਿੱਠੇ ਨੇ ਫਲ, ਬੜੇ ਸਵਾਦਿਸ਼ਟ ਫਲ ਨੇ।
ਖਾਏ ਬਹੁਤ ਜਬ ਹੀ ਤ੍ਰਿਪਤਾਨਾ, ਪੁਨ ਅਗਰਜ ਕੀਨੇ ਪ੍ਰਸਥਾਨਾ।
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਬਾਲਾ ਇਹ ਫਲ ਖਾ ਕੇ ਫਿਰ ਅੱਗੇ ਨੂੰ ਤੁਰ ਪਏ।
ਕਹੂੰ ਸਿੰਧ ਆਵੇ ਮਗ ਮਾਈ, ਕਹੂੰ ਟਾਪੂ ਧਰਨੀ ਪਰ ਜਾਈ।
ਉਹਨਾਂ ਦਾ ਉਧਾਰ ਕਿਉਂਕਿ ਦਰਸ਼ਨਾਂ ਨਾਲ ਹੀ ਹੋ ਸਕਦਾ ਸੀ, ਬੋਲੀ ਉਹ ਸਮਝ ਨਹੀਂ ਸੀ ਸਕਦੇ, ਉਹ ਬਨ ਮਾਨਸ ਸਨ। ਦਰਸ਼ਨ ਦੇ ਕੇ ਮਹਾਰਾਜ ਉਹਨਾਂ ਨੂੰ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਉਹਨਾਂ ਨੂੰ ਹੋਰ ਕੋਈ ਬਚਨ ਕਰਨ ਦੀ ਲੋੜ ਨਹੀਂ ਸੀ। ਉਹਨਾਂ ਵਿੱਚੋਂ ਜਿਹੜਾ ਉਹਨਾਂ ਦਾ ਕੋਈ ਮੁਖੀਆ ਸੀ ਉਹਦੀ ਸੇਵਾ ਵੀ ਕਬੂਲ ਗਏ, ਫਲ ਲੈ ਗਏ ਔਰ ਨਿਗਾਹ ਕਰ ਗਏ, ਉਹਨਾਂ ਨੇ ਵੀ ਦਰਸ਼ਨ ਕਰ ਲਏ, ਗੁਰੂ ਸਾਹਿਬ ਦੀ ਵੀ ਨਿਗਾਹ ਪੈ ਗਈ। ਅਗਲਾ ਜਨਮ ਭਲੇ ਘਰਾਂ 'ਚ ਹੋਵੇਗਾ ਜਾਂ ਮਹਾਰਾਜ ਚਾਹਣ ਦੇ ਬਿਨਾਂ ਜਨਮ ਦਿੱਤਿਆਂ ਵੀ ਬੇੜਾ ਬੰਨੇ ਲਾ ਸਕਦੇ, ਕਿਉਂਕਿ ਸਾਧਸੰਗ 'ਚ ਜਿਹੜੇ ਘੱਟ ਸਮਝ ਵਾਲੇ ਹੈ ਨਾ ਉਹਨਾਂ ਦੇ 'ਤੇ ਜ਼ਿਆਦਾ ਕਿਰਪਾ ਹੋ ਜਾਂਦੀ, ਸਾਡੇ ਸਮਝ ਵਾਲਿਆਂ ਦੇ ਦਿੱਕਤਾਂ ਨੇ। ਜਿੰਨੀ ਜ਼ਿਆਦਾ ਸਮਝ ਹੈ ਓਨੀ ਜ਼ਿਆਦਾ ਬਿਰਤੀ ਖਿੰਡੀ ਹੋਈ ਹੈ, ਜਿੰਨੀ ਘੱਟ ਸੋਝੀ ਹੈ ਓਨੀ ਸੁੰਗੜਵੀਂ ਉਹਨੇ ਤੇ ਆਪਣਾ ਪ੍ਰਸ਼ਾਦੇ ਤੱਕ ਬਿਰਤੀ ਰੱਖਣੀ ਹੈ, ਉਹਨੇ ਹੋਰ ਪਾਸੇ ਬਿਰਤੀ ਨਹੀਂ ਕਰਨੀ। ਤੇ ਜਿਹੜਾ ਬੰਦਾ ਬਹੁਤਾ ਚਲਾਕ ਹੋਏਗਾ ਉਹ ਬਹੁਤਾ ਪਦਾਰਥਾਂ ਵੱਲ ਬਿਰਤੀ ਰੱਖੇਗਾ, ਓਨੀ ਉਹਦੀ ਤ੍ਰਿਸ਼ਨਾ ਵਧੇਗੀ। ਤ੍ਰਿਸ਼ਨਾ ਕਰਕੇ ਵਾਸ਼ਨਾ ਕਰਕੇ ਜਨਮ ਹੁੰਦੇ ਹੈ, ਤੇ ਜਿਹਦੀ ਤ੍ਰਿਸ਼ਨਾ ਹੀ ਕੋਈ ਨਹੀਂ ਖਾਣ ਪ੍ਰਸ਼ਾਦੇ ਦੀ ਤ੍ਰਿਸ਼ਨਾ, ਉਹਨੂੰ ਦਰਸ਼ਨਾਂ ਨਾਲ ਵੀ ਤਾਰ ਦਿੰਦੇ ਹੈ। ਬਚਨ ਕਰਨ ਦੀ ਵੀ ਲੋੜ ਨਹੀਂ ਪਈ ਮਹਾਰਾਜ ਨੂੰ, ਦਰਸ਼ਨ ਦਿੱਤੇ ਬਨ ਮਾਨਸਾ ਨੂੰ ਤਾਰ ਕੇ ਅੱਗੇ ਤੁਰ ਪਏ ਸਤਿਗੁਰੂ।
ਕਿਤਕ ਦਿਵਸ ਜਬ ਕੀਨ ਪਿਆਨਾ, ਛੁਦਾ ਸੰਗ ਬੇਬਲ ਮਰਦਾਨਾ।
ਕਿਤੇ ਜੰਗਲ, ਕਿਤੇ ਟਾਪੂ, ਕਿਤੇ ਸਮੁੰਦਰ, ਕਿਤੇ ਧਰਤੀ, ਮਰਦਾਨਾ ਤੁਰ ਤੁਰ ਕੇ ਥੱਕ ਗਿਆ, ਭੁੱਖ ਨਾਲ ਹਾਲੋਂ ਬਿਹਾਲ ਹੋ ਗਿਆ। ਕਈ ਦਿਨ ਕੜਾਕਾ ਕੱਟਿਆ, ਖਾਣ ਨੂੰ ਕੁਝ ਨਹੀਂ ਮਿਲਿਆ।
ਤਬ ਕਾਨਨ ਆਵਾ ਇੱਕ ਭਾਰੀ, ਸਫਲ ਬਿਟਪ ਹੈ ਜਾਤ ਮਜਾਰੇ।
ਜੰਗਲ ਕਈ ਤਰ੍ਹਾਂ ਦੇ ਆਏ, ਫਿਰ ਇੱਕ ਐਸਾ ਜੰਗਲ ਆਇਆ ਜਿਹਦੇ ਚ ਫਲਦਾਰ ਬੂਟੇ ਸਨ। ਸਾਰੇ ਜੰਗਲਾਂ ਚ ਫਲਦਾਰ ਬੂਟੇ ਨਹੀਂ ਹੁੰਦੇ, ਸਾਰੇ ਜੰਗਲਾਂ ਚ ਫਲਦਾਰ ਨਹੀਂ ਹੁੰਦੇ, ਕਿਤੇ ਕਿਤੇ ਹੁੰਦੇ ਕਿਤੇ ਨਹੀਂ ਹੁੰਦੇ। ਐਸਾ ਜੰਗਲ ਆਇਆ ਜਿੱਥੇ ਫਲਦਾਰ ਬੂਟੇ ਸਨ।
ਪੁਸ਼ਪਨ ਪੱਤਰਨ ਸੋ ਬੋ ਸੁੰਦਰ, ਗਮਨੇ ਸ੍ਰੀ ਗੁਰ ਤੇ ਕੇ ਅੰਦਰ।
ਉਹ ਸੋਹਣੇ ਬਨ ਦੇ ਵਿੱਚ ਫਲਾਂ ਨਾਲ ਫੁੱਲਾਂ ਨਾਲ ਲੱਦੇ ਹੋਏ ਬੜੇ ਸੁੰਦਰ ਬੂਟੇ ਸਨ। ਮਹਾਰਾਜ ਉਸ ਬਣ ਵਿੱਚ ਗਏ।
ਖਰੇ ਤਰੋਵਰ ਬ੍ਰਿੰਦੂ ਤੰਗਾ, ਜੇ ਬਨ ਮੈਂ ਨਾ ਏਕ ਬਿਅੰਗਾ।
ਬੜੇ ਬੜੇ ਸੋਹਣੇ ਦਰਖਤ ਖੜੇ ਹੈ, ਫੁੱਲਾਂ ਨਾਲ ਫਲਾਂ ਨਾਲ ਲੱਦੇ ਹੋਏ, ਪਰ ਪੰਛੀ ਇੱਕ ਵੀ ਨਜ਼ਰ ਨਹੀਂ ਆਉਂਦਾ। ਦਰਖਤ ਦੇ ਉੱਤੇ ਬੈਠਾ ਕੋਈ ਵੀ ਪੰਛੀ ਨਜ਼ਰ ਨਹੀਂ ਆਇਆ।
ਜੰਬਕ ਘੇਰ ਬ੍ਰਿਕ ਨਾ ਕੁਰੰਗਾ, ਸ਼ੋਕਰ ਸਸਾ ਨਾ ਰੋਜ ਮਤੰਗਾ।
ਤੇ ਨਾ ਉੱਥੇ ਗਿੱਦੜ, ਨਾ ਲੂਮੜੀ, ਨਾ ਕੋਈ ਸਸਾ, ਨਾ ਖਰਗੋਸ਼, ਨਾ ਕੋਈ ਜੰਗਲੀ ਸੂਰ, ਤੇ ਨਾ ਹੀ ਉੱਥੇ ਕੋਈ ਹੋਰ ਜਾਨਵਰ ਦਿਖਿਆ।
ਜੀਵ ਨਾਮ ਜੇ ਮੈਂ ਨਾ ਕੋਈ, ਪਰੇ ਉਹ ਛੂਨ ਚੋਂ ਦਿਸਤੇ ਸੋਈ।
ਉੱਥੇ ਤੁਰਨ ਫਿਰਨ ਵਾਲਾ ਜੀਵ ਕੋਈ ਨਹੀਂ, ਨਾ ਉੱਡਣ ਵਾਲਾ ਜੀਵ ਹੈ, ਤੇ ਨਾ ਕੋਈ ਤੁਰਨ ਫਿਰਨ ਵਾਲਾ ਜਾਨਵਰ ਹੈ। ਸਭ ਜੰਗਲ ਖਾਲੀ ਪਿਆ, ਫਲਾਂ ਦੇ ਨਾਲ ਦਰਖਤ ਲੱਦੇ ਪਏ ਨੇ, ਖਾਣ ਵਾਲਾ ਕੋਈ ਨਹੀਂ। ਫੁੱਲ ਬੜੇ ਨੇ, ਫਲ ਬੜੇ ਨੇ, ਪਰ ਕੋਈ ਉਹਦਾ ਲਾਭ ਉਠਾਉਣ ਵਾਲਾ ਨਹੀਂ ਹੈ।
ਤਾਂ ਮੈਂ ਪਿਕ ਚਾਇਆ ਰਮਣੀਕਾ, ਬੈਠ ਗਏ ਬੇਦੀ ਕੁਲ ਟਿਕਾ।
ਰਮਣੀਕ ਜੀ ਛਾਂ ਵੇਖ ਕੇ ਸਤਿਗੁਰੂ ਮਹਾਰਾਜ ਉਸ ਜੰਗਲ ਵਿੱਚ ਬੈਠ ਗਏ।
ਇੱਕ ਮਹੂਰਤ ਬੀਤਾ ਜਾਵੀ, ਬੋਲੇ ਉਹ ਮਰਦਾਨਾ ਬਚ ਤਬੀ।
ਦੋ ਘੜੀਆਂ ਬੀਤੀਆਂ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ,
ਛੁਦਾ ਸੰਗ ਬੇਮਲ ਮਮ ਪ੍ਰਾਨਾ, ਆਇਸ ਦਿਓ ਕਰੋ ਫਲ ਖਾਨਾ।
ਮਹਾਰਾਜ ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਹੈ, ਜੇ ਆ ਗਿਆ ਹੋਵੇ ਤੇ ਇੰਨੇ ਫਲ ਨੇ, ਦੋ ਚਾਰ ਫਲ ਤੋੜ ਕੇ ਖਾ ਲਵਾਂ।
ਕਿਤਕ ਦਿਵਸ ਬੀਤੇ ਬਿਨ ਖਾਏ, ਨੈ ਆਹਾਰ ਮਗ ਮੈਂ ਕੇ ਥਾਏ।
ਆਪਾਂ ਜਿਹੜੇ ਰਾਤ ਤੁਰ ਕੇ ਆਏ ਆ, ਕਿੰਨੇ ਦਿਨਾਂ ਵਿਚ ਕਿਤੇ ਵੀ ਕੋਈ ਖਾਣ ਨੂੰ ਮਿਲ ਚੀਜ਼ ਮਿਲੀ ਨਹੀਂ। ਸਾਧ ਸੰਗਤ ਜੀ, ਜਿੰਨੀ ਤਪੱਸਿਆ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ, ਸੰਸਾਰ ਦਾ ਕੋਈ ਪੀਰ ਪੈਗੰਬਰ ਅਵਤਾਰ ਇਤਨੀ ਤਪੱਸਿਆ ਨਹੀਂ ਕਰ ਸਕਿਆ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ ਬੜੇ ਭਾਗ ਹਰ ਸਿਓ ਬਾਣਿਆ ਆਈ। ਐਡੀ ਤਪੱਸਿਆ ਕਿ ਕਈ ਕਈ ਮਹੀਨੇ ਜੰਗਲਾਂ ਵਿੱਚ ਹੀ ਗੁਜ਼ਾਰ ਦੇਣੇ, ਪਹਾੜਾਂ ਵਿੱਚ ਖਾਣ ਨੂੰ ਪਾਣੀ ਪੀਣ ਨੂੰ ਵੀ ਨਹੀਂ ਸੀ ਮਿਲਦਾ, ਖਾਣ ਨੂੰ ਤਾਂ ਦੂਰ ਦੀ ਗੱਲ ਹੈ। ਐਸਾ ਸਮਾਂ ਸੀਗਾ। ਮਰਦਾਨਾ ਕਹਿੰਦਾ, ਮਹਾਰਾਜ ਕਈ ਦਿਨ ਹੋ ਗਏ ਕੁਝ ਨਹੀਂ ਖਾਧਾ, ਮੇਰੀ ਜਾਨ ਨਿਕਲ ਰਹੀ ਹੈ।
ਇਸ ਬਨ ਮੈਂ ਦੀਸੈ ਫਲ ਰੂਰੇ, ਮਧੁਰ ਵਿਸਾਲ ਰਸਨ ਕੇ ਪੂਰੇ।
ਇਸ ਬਨ ਵਿੱਚ ਬੜੇ ਸੋਹਣੇ ਫਲ ਨੇ, ਰਸ ਨਾਲ ਭਰੇ ਜਾਪਦੇ ਨੇ।
ਸ਼੍ਰੀ ਨਾਨਕ ਸੁਨ ਬਚਨ ਬਖਾਨਾ, ਬੈਠੋ ਹਮਰੇ ਟਿਗ ਮਰਦਾਨਾ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆ ਚੁੱਪ ਕਰਕੇ ਸਾਡੇ ਕੋਲ ਬੈਠਾ ਰਹੋ।
ਇਸ ਬਨ ਕੋ ਨੀਕੇ ਨੈ ਲਖੀਏ, ਕਿਉ ਔਰ ਤੇ ਸ਼ੂਨੋ ਬਿਖੀਏ।
ਇਹ ਬਨ ਚੰਗਾ ਨਹੀਂ ਹੈ, ਇਹ ਫਲ ਇਹ ਫੁੱਲ ਵੇਖ ਕੇ ਨਾ ਭੁੱਲ, ਚਾਰੇ ਪਾਸੇ ਖਾਲੀ ਖਾਲੀ ਹੈ, ਕੋਈ ਗੜਬੜ ਹੈ ਇੱਥੇ।
ਪਸ਼ੂ ਨਾ ਪੰਖੀ ਦੇਤ ਦਿਖਾਈ, ਜੈ ਮਾਨੁਕ ਕੋ ਖੋਜ ਨਾ ਪਾਏ।
ਇੱਥੇ ਕੋਈ ਪਸ਼ੂ ਨਾ ਪੰਛੀ ਨਾ ਬੰਦੇ ਦਾ ਪੈਰ ਦਿਸਿਆ ਕਿਤੇ। ਆਪਾਂ ਕਿੰਨੇ ਮੀਲ ਤੁਰ ਆਏ ਜੰਗਲ ਚ, ਇਹ ਜੰਗਲ ਖਤਰਨਾਕ ਹੈ, ਜਿੱਥੇ ਜਾਨਵਰ ਵੀ ਕੋਈ ਨਹੀਂ, ਪੰਛੀ ਵੀ ਕੋਈ ਨਹੀਂ, ਬੂਟੇ ਦਰਖਤ ਵਿਚਾਰੇ ਖੜੇ ਜੜ ਤੇ, ਬਾਕੀ ਸਭ ਸੁਨਸਾਨ ਹੈ, ਕੋਈ ਜਰੂਰ ਇੱਥੇ ਖਤਰਾ ਹੈ।
ਤਰ ਧੀਰਜ ਕੋ ਬੈਠ ਸਮੀਪਾ, ਉਨ ਚੁੱਪ ਭੇ ਬੇਦੀ ਕੁਲ ਦੀਪਾ।
ਚੁੱਪ ਕਰਕੇ ਬੈਠਾ ਰਹੋ, ਇਹ ਕਹਿ ਕੇ ਮਹਾਰਾਜ ਚੁੱਪ ਕਰ ਗਏ।
ਸੁਨ ਰਿਸ ਜਗੀ ਅਧਿਕ ਮਰਦਾਨੇ, ਖਿਜ ਕੇ ਨਿਸ਼ਟੁਰ ਬਚਨ ਬਖਾਨੇ।
ਮਹਾਰਾਜ ਦੇ ਬਚਨ ਸੁਣ ਕੇ ਮਰਦਾਨੇ ਨੂੰ ਗੁੱਸਾ ਜਿਹਾ ਆ ਗਿਆ, ਥੋੜਾ ਜਿਹਾ ਖਿਜ ਆ ਗਈ, ਖਿਜ ਕੇ ਬੋਲਿਆ,
ਜੈ ਆਹਾਰ ਆਵਤ ਕਰ ਮੇਰੇ, ਬਰ ਜੈ ਤੈਨਾ ਜਾਨ ਦੇ ਮੇਰੇ।
ਕਹਿੰਦਾ ਬਸੀ ਮਸੀ ਖਾਣ ਨੂੰ ਕਦੀ ਲੱਭਦਾ, ਜਦੋਂ ਖਾਣ ਨੂੰ ਚੀਜ਼ ਦਿਸਦੀ ਹੈ ਉਦੋਂ ਰੋਕ ਦਿੰਦੇ ਹੋ, ਨਾ ਖਾ। ਅੱਗੇ ਤੇ ਖਾਣ ਨੂੰ ਦਿਸਿਆ ਹੀ ਕੁਝ ਨੀ, ਜੇ ਅੱਜ ਹਫਤੇ ਪਿੱਛੋਂ ਕੋਈ ਖਾਣ ਨੂੰ ਦਿਸ ਗਿਆ ਤੇ ਖਾਣ ਕਿਉਂ ਨੀ ਦਿੰਦੇ। ਹਾਂਜੀ,
ਮਨੋ ਬੈਰ ਕਰ ਮਾਰਤ ਮੋਈ, ਕਿਉਂ ਜੀਵਨ ਜਗ ਮੈਂ ਅਬੋਈ।
ਮੇਰੇ ਨਾਲ ਕੋਈ ਦੁਸ਼ਮਣੀ ਹੈ, ਮੈਨੂੰ ਇੱਥੇ ਜੰਗਲ ਚ ਭੁੱਖਿਆ ਮਾਰਨਾ ਚਾਹੁੰਦੇ, ਕਿਹੜੇ ਜਨਮ ਦਾ ਬਦਲਾ ਲੈ ਰਹੇ ਹੋ ਮੇਰੇ ਤੋਂ? ਹਫਤਾ ਹਫਤਾ ਪੰਦਰਾਂ ਪੰਦਰਾਂ ਦਿਨ ਮੈਨੂੰ ਭੁੱਖਿਆ ਰੱਖਦੇ ਹੋ, ਮੈਨੂੰ ਮਾਰਨਾ ਚਾਹੁੰਦੇ ਹੋ, ਇਹੋ ਜਿਹਾ ਵਰਤਾਰਾ ਮੇਰੇ ਨਾਲ ਕਰਦੇ ਹੋ, ਕਿਵੇਂ ਜੀਆਂਗਾ ਮੈਂ? ਬਿਨਾਂ ਖਾਧੇ ਕੌਣ ਜੀ ਸਕਦਾ ਦੁਨੀਆ ਤੇ? ਹਰ ਇਨਸਾਨ, ਹਰ ਪਸ਼ੂ, ਹਰ ਪੰਛੀ, ਹਰ ਜੀਵ ਖਾ ਕੇ ਜੀਂਦਾ, ਪਰ ਮੈਂ ਆ ਵੀ ਜਿਹੜਾ ਤੁਹਾਡੇ ਨਾਲ ਬਿਨਾਂ ਖਾਧੇ ਗੁਜ਼ਾਰਾ ਕਰੀ ਜਾਂਦਾ ਹਾਂ।
ਕਹਾ ਖੁਦਾਏ ਮੁਝੇ ਮ੍ਰਿਤ ਦੀਨੀ, ਰਹੇ ਦੇ ਜੈ ਖਫਨ ਬੈਨੀ।
ਰੱਬ ਯਾ ਖੁਦਾ ਯਾ ਅੱਲਾ ਤਾਲਾ, ਕਿੱਥੇ ਫਸਾਇਆ ਈ, ਕਿਹੋ ਜੀ ਮੌਤ? ਇੱਥੇ ਕਫਨ ਵੀ ਤੇ ਕਿਸੇ ਨੇ ਨੀ ਪਾਣਾ, ਜੰਗਲ ਵਿੱਚ ਮਰ ਕੇ ਭੁੱਖੇ ਕਿਸੇ ਨੇ ਦੋ ਗਜ ਕੱਪੜਾ ਨੀ ਪਾਣਾ ਤੇ ਕਬਰ ਵੀ ਨੀ ਪੁੱਟਣੀ ਕਿਸੇ ਨੇ। ਹਾਂਜੀ,
ਨਹੀਂ ਗੋਰ ਮੇਰੀ ਕਿਨ ਕਰਨੀ, ਯੋ ਹੀ ਪਰਿਓ ਰਹੋ ਗੋਦਰਮੀ।
ਜੇ ਤੁਹਾਡੇ ਨਾਲ ਰਹਿ ਕੇ ਮਰ ਗਿਆ ਤੇ ਤੁਸੀਂ ਤਾਂ ਮੈਨੂੰ ਸੁੱਟ ਕੇ ਤੁਰ ਜਾਓਗੇ, ਮੇਰੀ ਤੁਸੀਂ ਇੱਥੇ ਕਿਹੜਾ, ਤੁਹਾਡੇ ਕੋਲ ਕੋਈ ਕਈ ਰੰਬਾ ਹੈ ਵੀ ਜਿਹੜਾ ਜ਼ਮੀਨ ਪੁੱਟ ਕੇ ਕਬਰ ਬਣਾ ਲਓਗੇ? ਕਿਉਂਕਿ ਮਰਦਾਨਾ ਮੁਸਲਮਾਨਾਂ ਦੇ ਘਰੋਂ ਸੀ ਇਸ ਕਰਕੇ, ਪਰ ਅੱਗੇ ਜਦੋਂ ਉਹਦਾ ਅੰਤ ਸਮਾਂ ਆਇਆ ਤੇ ਮਹਾਰਾਜ ਨੇ ਪੁੱਛਿਆ, ਮਰਦਾਨਿਆ ਤੇਰਾ ਸੰਸਕਾਰ ਕਰੀਏ ਕਿ ਕਬਰ ਚ ਦੱਬੀਏ? ਮਰਦਾਨਾ ਕਹਿੰਦਾ, ਅੰਤ ਸਮਾਂ ਮਰਦਾਨੇ ਨੂੰ ਪਤਾ ਲੱਗ ਗਿਆ ਵੀ ਹੁਣ ਦੋ ਘੜੀਆਂ ਰਹਿ ਗਈਆਂ। ਕਹਿੰਦਾ, ਮਹਾਰਾਜ ਅਜੇ ਵੀ ਮੈਨੂੰ ਕਬਰਾਂ ਤੇ ਮੜੀਆਂ ਜੀ ਕੈਦ ਚ ਪਾਉਂਦੇ ਹੋ, ਮੈਂ ਤੇ ਤੁਹਾਡੇ ਚ ਰਲ ਜਾਣਾ ਤੇ ਮਿੱਟੀ ਨੂੰ ਭਾਵੇਂ ਸਾੜ ਦਿਓ ਤੇ ਭਾਵੇਂ ਦੱਬ ਦਿਓ ਤੇ ਭਾਵੇਂ ਰੋੜ ਦਿਓ ਤੇ ਭਾਵੇਂ ਸੁੱਟ ਦਿਓ, ਮਿੱਟੀ ਨਾਲ ਮੇਰਾ ਕੀ ਮਤਲਬ ਹੈ? ਅਖੀਰ ਸਮੇਂ ਭਾਈ ਮਰਦਾਨੇ ਨੇ ਬਚਨ ਕਹੇ ਸਨ। ਹਾਂਜੀ,
ਆਉਂ ਤੋ ਡੋਮ ਕਰਤ ਗੁਜਰਾਨਾ, ਮਾਂਗ ਮਾਂਗ ਆਪਣੇ ਜਜਮਾਨਾ।
ਮੈਂ ਤਾਂ ਚੰਗਾ ਭਲਾ ਆਪਣੇ ਪਿੰਡ ਰਹਿੰਦਾ ਸੀ, ਆਪਣੇ ਜਜਮਾਨਾ ਕੋਲੋਂ ਰੋਟੀ ਪ੍ਰਸ਼ਾਦਾ ਮੰਗ ਕੇ ਲੈ ਆਉਂਦਾ ਸੀ, ਗੁਜ਼ਾਰਾ ਵਧੀਆ ਚੱਲਦਾ ਸੀ ਮੇਰਾ ਤਾਂ, ਤੇ ਮੈਨੂੰ ਲਿਆ ਕੇ ਨਾਲ ਜੰਗਲਾਂ ਚ ਭੁੱਖੇ ਮਾਰਦੇ ਹੋ।
ਬੈਠੀ ਹੋ ਸਦਨ ਸਵੈ ਸੁਖ ਪਾਵਤ, ਨਿੱਜ ਪਰਿਵਾਰ ਮਿਲਿਓ ਅਰਖਾਵਤ।
ਬੈਠਾ ਵਾਵਾ ਸੁਖੀ ਰਹਿੰਦਾ ਸੀ ਆਪਣੇ ਬੱਚਿਆਂ ਨਾਲ, ਪਰਿਵਾਰ ਨਾਲ, ਜੀਆਂ ਨਾਲ, ਤੇ ਨਾ ਹੁਣ ਜੀ ਸੋਚਦੇ ਹੋਣਗੇ ਵੀ 12 ਸਾਲ ਹੋ ਗਏ ਨੇ ਮਰ ਗਿਆ, ਕਿ ਜਿਉਂਦਾ ਕਿਸੇ ਨੂੰ ਪਤਾ ਹੀ ਨੀ ਘਰਦਿਆਂ ਨੂੰ, ਤੁਸੀਂ ਮੈਨੂੰ ਲਈ ਫਿਰਦੇ ਹੋ ਇੱਥੇ ਜੰਗਲਾਂ ਚ ਭੁੱਖੇ ਪਿਆਸੇ ਨੂੰ।
ਨਿਕਟ ਬਿਟਬ ਕੇ ਫਲ ਹੈ ਮੇਰੇ, ਤ੍ਰਿਪਤੀ ਹੋ ਇਨਕੋ ਖਾਏ ਕਨੇਰੇ।
ਆ ਮੇਰੇ ਲਾਗੇ ਬੂਟੇ ਫਲ ਲੱਗੇ ਨੇ, ਇਹਨਾਂ ਦੇ 2 ਫਲ ਤੋੜ ਕੇ ਖਾ ਲਾਂਗਾ, ਤੁਹਾਡਾ ਕੀ ਜਾਂਦਾ, ਤੁਹਾਡਾ ਕੀ ਵਿਚ ਹਰਜਾ ਹੁੰਦਾ ਹੈ।
ਇਹ ਰਜਾਏ ਮੁਝ ਦੇਤ ਨਾ ਕੈਸੇ, ਜਾਨਤ ਛੁਦਾ ਆਪਣੀ ਜੈਸੇ।
ਸਾਨ ਦੇ ਚੜਾ ਕੇ ਕਹਿੰਦਾ, ਕਹਿੰਦਾ ਕੋਲ ਫਲ ਨੇ ਤੋੜਨੇ ਮੈਂ ਨੇ, ਇਹਨਾਂ ਨੂੰ ਇਹ ਵੀ ਨੀ ਕਹਿੰਦਾ ਵੀ ਤੋੜ ਕੇ ਮੇਰੇ ਮੂੰਹ ਚ ਪਾਓ, ਤੇ ਇਹਨਾਂ ਨੀ ਕਹਿੰਦੇ ਵੀ ਚੁੱਕ ਕੇ ਤੋੜ ਲਾ, ਇੰਨੀ ਆਗਿਆ ਵੀ ਨੀ ਦਿੰਦੇ ਮੈਨੂੰ।
ਆਉ ਨਾ ਸਕੋ ਸਹਿਬ ਭੁੱਖ ਕਨੇਰੇ, ਇਨਕੋ ਹਸੀ ਸੁਹਾਵਤ ਮੇਰੀ।
ਮੇਰੇ ਕੋ ਭੁੱਖ ਨੀ ਸਹੀ ਜਾ ਰਹੀ, ਇਹਨਾਂ ਨੂੰ ਹਾਸੀ ਆ ਰਹੀ ਹੈ, ਇਹ ਖੁਸ਼ ਹੋ ਰਹੇ ਨੇ ਵੀ ਮਰਦਾਨਾ ਭੁੱਖਾ ਬੈਠਾ ਰਹੇ। ਤੁਹਾਨੂੰ ਤੇ ਭੁੱਖ ਲੱਗਦੀ ਨੀ, ਮੈਂ ਤਾਂ ਇਨਸਾਨ ਆ, ਮੈਨੂੰ ਤਾਂ ਖਾਣ ਦਿਓ।
ਅਸ ਪ੍ਰਕਾਰ ਖਿਜ ਕਹੇ ਅਯੋਗੋ, ਕੰਨ ਨਗਮਨਿਓ ਬਿਨਾ ਨਿਯੋਗੋ।
ਮਰਦਾਨਾ ਖਿਜ ਗਿਆ, ਭੁੱਖ ਨੇ ਵਿਆਕੁਲ ਕਰ ਦਿੱਤਾ ਸਾਧ ਸਿੰਘ ਜੀ, ਇਹ ਇਨਸਾਨ ਦੀ ਦਸ਼ਾ ਹੈ, ਇਨਸਾਨ ਇੱਥੇ ਹੀ ਆ ਕੇ ਮਾਰ ਖਾ ਜਾਂਦਾ। ਬਿਨਾ ਆਗਿਆ ਲਿਆ ਜੰਗਲ ਵਿੱਚ ਮਰਦਾਨਾ ਤੁਰ ਪਿਆ।
ਖਾਣ ਲੱਗਿਓ ਫਲ ਮਧਰੇ ਸੁੰਦਰ, ਲਾਲਚ ਲੱਗੇ ਗਯੋ ਬੋ ਅੰਦਰ।
ਮਰਦਾਨਾ ਫਲ ਤੋੜ ਤੋੜ ਕੇ ਖਾਣ ਲੱਗਾ, ਬੜੇ ਮਿੱਠੇ ਬੜੇ ਸਵਾਦੀ, ਉਹਦਾ ਰਸ ਜਦੋਂ ਅੰਦਰ ਗਿਆ, ਮਰਦਾਨਾ ਕਹਿੰਦਾ ਵਾਹ ਵਾਹ ਵਾਹ, ਵੇਖੋ ਮੈਨੂੰ ਰੋਕਦੇ ਸੀ, ਐਡੇ ਸੋਹਣੇ ਫਲ ਖਾਣ ਤੋਂ ਰੋਕਦੇ ਸੀ ਮੈਨੂੰ।
ਉਤੋਂ ਦੈਂਤੀ ਇੱਕ ਤੈ ਪੈਕਾਰੀ, ਜਿਹਨੇ ਗਜ ਮ੍ਰਿਗ ਕੀਨ ਆਹਾਰੇ।
ਉਸ ਜੰਗਲ ਵਿੱਚ ਬਹੁਤ ਵੱਡਾ ਦੈਂਤ ਰਹਿੰਦਾ ਸੀ, ਉਹ ਜਿਹੜੇ ਜੰਗਲ ਦੇ ਜਾਨਵਰ ਸੀਗੇ ਉਹਨੇ ਸਾਰੇ ਖਾ ਲਏ ਸਨ, ਉਹਨੇ ਤਾਂ ਕਹਿੰਦੇ ਗਜ ਹਾਥੀ ਵੀ ਖਾ ਲਏ ਸਨ, ਐਡਾ ਉਹ ਬਲੀ ਸੀ।
ਦੋਏ ਸੰਸਰ ਕੋਸ ਲੋ ਜੋ, ਬਨ ਮੈਂ ਜੀਵ ਨਾ ਛਾਡਿਓ ਕੋ।
ਇਹੋ ਜਿਹਾ ਜੰਗਲ ਸੀ, 2000 ਮੀਲ ਦੇ ਵਿੱਚ ਉਹ ਜੰਗਲ ਸੀ, ਤੇ ਉਹਦੇ ਉਹਨੇ 2000 ਮੀਲ ਚ ਜਾਨਵਰ ਕੋਈ ਛੱਡਿਆ ਨਹੀਂ, ਉੱਡਦੇ ਪੰਛੀ ਫਾਹ ਲੈਂਦਾ ਸੀ, ਤੇ ਥੱਲੇ ਵਾਲਿਆਂ ਵਿਚਾਰਿਆਂ ਦੀ ਕੀ ਗਤੀ, ਜਿਹੜਾ ਵੀ ਮਿਲਦਾ ਸੀ ਉਹਨੂੰ ਚੱਬ ਜਾਂਦਾ ਸੀ ਉਹ ਰਾਕਸ਼ਸ਼।
ਗਿਰ ਸਮਾਨ ਜੇ ਦੇ ਕਰਾਲਾ, ਉਹ ਬੈ ਕੋਸਲੋ ਬਾਹੋ ਬਿਸਾਲਾ।
ਪਹਾੜ ਵਰਗਾ ਉਹਦਾ ਉੱਚਾ ਸਰੀਰ ਸੀ, ਤੇ 2-2 ਮੀਲ ਦੀਆਂ ਲੰਮੀਆਂ ਬਾਹਾਂ ਸਨ।
ਸਿਰ ਪਰ ਸ਼੍ਰਿੰਗ ਖਜੂਰ ਸਮਾਨਾ, ਗਿਰ ਕੰਦਰ ਸੀ ਨਾਸ ਪਰਮਾਨਾ।
ਸਿਰ ਤੇ ਸਿੰਘ ਜਿਵੇਂ ਜਾਨਵਰਾਂ ਦੇ ਸਿੰਘ ਹੁੰਦੇ, ਪਰ ਸਿੰਘ ਜਾਨਵਰ ਦੇ ਤਾਂ 1.5-2 ਫੁੱਟ ਦੇ ਹੁੰਦੇ ਆ, ਉਹ ਤੇ ਖਜੂਰਾਂ ਜਿੰਨੇ ਲੰਬੇ ਸਨ, ਇੰਜ ਲੱਗਦਾ ਸੀ ਵੀ ਸਿਰ ਤੇ 2 ਖਜੂਰਾਂ ਲੱਗੀਆਂ ਹੋਈਆਂ ਨੇ।
ਜੱਟ ਤੋਂ ਓਸ਼ਟ ਛੁਦਾ ਮਾਨਾ, ਤੇਨੇ ਦੇਖਾ ਜਬ ਮਰਦਾਨਾ।
ਉਹ ਬੁੱਲ ਚੱਬੀ ਜਾਂਦਾ ਸੀ, ਬੁੱਲ ਚੱਟ ਰਿਹਾ ਸੀ, ਭੁੱਖ ਲੱਗੀ ਸੀ ਉਹਨੂੰ, ਜਾਨਵਰ ਉਹਨੇ ਸਾਰੇ ਖਾ ਲਏ ਸੀ। ਜਦੋਂ ਉਹਨੇ ਮਰਦਾਨੇ ਨੂੰ ਵੇਖਿਆ,
ਤੋਰਨ ਗਏ ਕਰ ਤਬ ਨਿਜ ਪਾਨਾ, ਮੁਖ ਮੈਂ ਖਾਵਾ ਕੋਰ ਸਮਾਨਾ।
ਉਹਨੇ ਹੱਥ ਪਾਇਆ ਜਿਵੇਂ ਬੰਦਾ ਛੋਟੀ ਜਿਹੀ ਚਿੜੀ ਨੂੰ ਫੜ ਲਵੇ, ਉਹ ਜਾਂ ਛੋਟੀ ਜਿਹੀ ਕੀੜੀ ਨੂੰ ਚੁੱਕ ਲਵੇ, ਉਹ ਮਰਦਾਨੇ ਨੂੰ ਇੰਜ ਚੁੱਕ ਕੇ ਤੇ ਮੂੰਹ ਚ ਪਾ ਗਿਆ ਸਾਬਤੇ ਨੂੰ ਹੀ।
ਭਇਓ ਤਰਾਸ ਮੁਖ ਬੋਲਣ ਆਇਓ, ਸ਼੍ਰੀ ਨਾਨਕ ਮਨ ਮਾਏ ਤੇ ਆਇਓ।
ਇੰਨਾ ਫੈ ਪੀਤ ਇਕਦਮ ਦੰਦਾਂ ਦੇ ਵਿੱਚ, ਮਰਦਾਨਾ ਜਦੋਂ ਮੂੰਹ ਚ ਗਿਆ ਉਹਦਾ ਮੂੰਹ ਹੀ ਪਹਾੜ ਜਿੱਡਾ। ਮਰਦਾਨਾ ਵੀ ਇਹ ਕੀ ਕਹਿੰਦੇ, ਭੈ ਭੀਤੋ ਕੇ ਮਰਦਾਨੇ ਨੇ ਸ੍ਰੀ ਗੁਰੂ ਨਾਨਕ ਜੀ ਨੂੰ ਯਾਦ ਕੀਤਾ। ਸੋ ਸਾਧ ਸੰਗਤ